साधु संगत सारे प्रेमी कमा कारा संकोच दे होए शैन शादी हजूरी च पहुंचे गुरुमुखो ओ मनुखा दे तारे दा असली फर्ज ता यही है ओ अपने इष्ट भगवान यानी दसवें पातशाह दा स्वरूप प्रतख दे मन दे होए नमस्कार करो श्रद्धा ते भावना नाल करो। पहला दा जा श्रद्धा हुंदी आ मन दे विच जदे ही मन फुरने करनो हट जांदा है। श्रद्धा दे विच इतनी ताकत है साध संगत जो कुछ भी ऋषियां मुनियां जां गुरु पद प्राप्त कीता श्रद्धा नाल कीता है सर्व गुरु का साध संगत कुछ वस्तु प्राप्त ही नहीं हो सकती। आओ फिर बैठना जिहा जिहा समा हो सियाना बंदा आंदा उस समय मुताबक फिर ओह जिहा मन बना लैंदा हुंदा कि मुल्क का रवाज है बाहर कथा कीर्तन नहीं करन दिंदे पर संगत बहुत आ रही है जेड़ा मंदर है वो तो भर भी गया गुरमुख संगत ने तो जे घंटा हो रहा थोड़े थोड़े कुछ गाहन हो जाओ भाई थोड़े जे सीधे बैठे ने जा गाहन हो जाएंगे बीबिया पिछले पासे बैठ जाएंगी आओ जया जा समा उस तरह ही लाभ प्राप्त करना जद नहीं बैठूगा फिर कंध दे कोल खड़े हो जायो क्यों समा जरा ही सफला करना ना सियाणा बंदा उस मनिया जाता जेड़ा समा सफला करे जेड़ा एवं रगड़े झगड़े जे करी जाने ता मूर्खां दा काम हुंदा गुरमुखो ए गुरसिख दा काम नहीं ए हुंदा उस गुरसिख ने ता लाभ उठाना है। एक जड़ भरत कोई महात्मा होया गुरमुखो वदूत है उथो पंथ चलिया वदूत महापुरशां दा कहंदे उस दे यानी बाई गुरु सन गुरु तो इको ही हुंदा यानी उन्हें बाई किस्मा ते शिक्षा तारण करी थी इतना गुणग्राही उसका मन सी उसने बेशवा तो भी साध संगत जी उपदेश प्राप्त किया सी। एक हुंदा गुणग्राही मन एक हुंदा गुणग्राही मन जेड़े गुणग्राही ने गुरसिख ਉਹ ਤਾਂ ਮਾੜਿਆਂ ਥਾਵਾਂ ਤੋਂ ਵੀ ਸਿਕਸ਼ਾ ਲੈਂਦੇ ਨੇ ਜਿਹੜੇ ਔਗਣ ਗ੍ਰਾਹੀ ਨੇ ਉਹ ਚੰਗੇ ਥਾਵਾਂ ਆ ਕੇ ਵੀ ਸਾਧ ਸੰਗਤ ਉਹ ਬਸ ਪਾਪ ਹੀ ਖੜਦੇ ਹਨ ਉਹਨਾਂ ਦਾ ਸੁਭਾਅ ਬਣਿਆ ਹੁੰਦਾ ਆਹ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾ ਬੈਠੋ ਬੈਠ ਕੇ ਫਿਰ ਆਪਣੇ ਖਿਆਲ ਨੂੰ ਰੋਕਣਾ ਗੁਰਬਾਣੀ ਜਾਨ ਮਤਾਂ ਦੇ ਧਾਰਮਿਕ ਸ਼ਾਸਤਰ ਨੇ ਜਿਹੜੇ ਸਾਰੇ ਮਨ ਪ੍ਰਤੀ ਚਾਰਨ ਕਰੇ ਨੇ ਇੱਕ ਮਨ ਗ੍ਰੰਥ ਕਰੋੜਾਂ ਨੇ ਸਾਧ ਸੰਗਤ ਇੱਕ ਮਨ ਵਾਸਤੇ ਦੇਖ ਲੋ ਕਿਤਨਾ ਕੁਛ ਕਰਿਆ 1430 ਪੱਤਰਾਂ ਮਹਾਰਾਜ ਜੀ ਨੇ ਮਨ ਸਮਝਾਉਣ ਵਾਸਤੇ ਲਿਖਿਆ ਸਾਰਾ ਮਨ ਨਹੀਂ ਸਮਝਦਾ ਮਨ ਸਮਝੂਗਾ ਤਦ ਜਦ ਇਹਦੀ ਸ਼ਰਧਾ ਹੋਵੇਗੀ ਕਿਸੇ ਵਿਅਕਤੀ ਤੇ ਚਾਹੇ ਤਾਂ ਬਾਣੀ ਤੇ ਸ਼ਰਧਾ ਹੋ ਜਾਵੇ ਸਾਡਾ ਮਤ ਤਾਂ ਬਾਣੀ ਹੈ ਅਸੀਂ ਤਾਂ ਗੁਰਬਾਣੀ ਨੂੰ ਗੁਰੂ ਮੰਨਣਾ ਹੈ ਗੁਰੂ ਦਾ ਕੀ ਹੁੰਦਾ ਅੱਗੇ ਗੁਰੂ ਦਾ ਅੱਗੇ ਉਪਦੇਸ਼ ਹੁੰਦਾ ਫਿਰ ਜੋ ਗੁਰੂ ਕਹਿੰਦਾ ਉਸ ਤੇ ਫਿਰ ਆਪਣਾ ਚੱਲਣ ਦੀ ਕੋਸ਼ਿਸ਼ ਕਰਨੀ ਆਨ ਮਤਾਂ ਵਾਲਿਆਂ ਦੇ ਆਮ ਆਪੋ ਆਪਣੇ ਮਤ ਅਨੁਸਾਰ ਸ਼ਰਧਾ ਦੁਆਰਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੇਵਾ ਕਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਹੁਤ ਸੇਵਾ ਕਰੀ ਸੇਵਾ ਕਰਨ ਤੋਂ ਜਿਹੜੀ ਉਹ ਰੂਹਾਨੀ ਰੂਹਾਨੀਅਤ ਜਾਣੀ ਬਰਮ ਵਿਦਿਆ ਸੀ ਉਹ ਗੁਰਪਦ ਸੀ ਜਿਹੜਾ ਉਹ ਮਹਾਰਾਜ ਜੀ ਨੇ ਪ੍ਰਾਪਤ ਕਰ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗ ਸੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੇ ਦਿੱਤਾ ਹਾਲਾਂਕਿ ਪੁੱਤਰ ਵੀ ਸਨ ਇਹ ਜਿਹੜੀ ਵਸਤੂ ਆ ਇਹ ਸੂਖਮ ਹੈ ਗੁਰਮੁਖ ਤੁਸੀਂ ਬਾਜ ਪਦਾਰਥ ਲੈ ਲਓਗੇ ਪਿਓ ਪੁੱਤਰ ਦੇ ਜਿਹੜੇ ਵੀ ਹੈਗੇ ਊਂ ਵੀ ਹੋਰ ਵੀ ਇਕੱਠੇ ਕਰ ਲਓਗੇ 420 ਨਾਲ ਵੀ ਕਰ ਲਓਗੇ ਪਰ ਇਹ ਤਾਂ ਸੂਖਮ ਵਸਤੂ ਆ ਇਹ ਤਾਂ ਹੋਣੀ ਨੀ ਪ੍ਰਗਟ ਇਹ ਤਾਂ ਸ਼ਰਧਾ ਤੇ ਸਾਧਨਾ ਦੁਆਰਾ ਪ੍ਰਗਟ ਹੋਵੇਗੀ ਕਦੇ ਕਰ ਲੋ ਮਨੁੱਖਾ ਦੇ ਚ ਹੋਵੇਗੀ ਚਾਹੇ ਤਾਂ ਇਸ ਜਨਮ ਦੇ ਵਿਚ ਮੁਕਤ ਹੋ ਜਾਓ ਮੁਕਤ ਕਿਹਨੂੰ ਕਹਿੰਦੇ ਸਾਰੇ ਦੁੱਖਾਂ ਦਾ ਮੁੱਕ ਜਾਣਾ परमानंद सुख की प्राप्ति हो जानी, ओ कौन है? ओ निराकार परमेश्वर है। जाए दी सुरत उस दे विच लाए हो जाएगी, मन थले रह जाएगा। जेड़ा मन है संकल्प कल्प करता है, जेड़ा आपां नूं भजाई फिरदा है, इहदी पहुंच नहीं उत्थे जाण दी, उत्थे सुरत जावेगी। सुरत इसकी उस दे विच लाए हो जाएगी, इहनूं अनुभव हो जाएगा भाई मैं ना तां शरीर हां, ना मैं इंद्रियां, ना मैं सूखम शरीर हां, ना मैं कारण शरीर हां, मैं तां कोई होर चीज हां। फिर इन पूरा अनुभव हो जाएगा भाई मैं तो परमेश्वर तो विछड़िया सी, उस परमेश्वर दे विच मेरी सुरत लय होण लग गई। फिर जन्म मरण दे जिन्ने देह दे स्वभाव ने ना, वो सारिया तो उच्चा हो जाएगा। ए जीव है जेड़ा परमेश्वर दे विच भेद हो जाएगा, मरना इहदे ते आयद नहीं रहेगा, मरना तो पहला भी आयद नहीं है। माड़े कर्म करके इतर जूनिया दे विच चलिया जांदा है, पर इहदे ते मरना तां शरीर ते लागू है। महाराज ने तां लिखिया मरन हारे जीरा नाही, कहिंदे जिहड़ा जीव आत्मा दे अंदर जिहनूं रूह है सोल कहिंदे ने ना, कहिंदे इहने मरना नहीं है, बस ना परमेश्वर मरदा। ये परमेश्वर दी अंश है, जिहदी अंश हुंदी है उस दे विच तां मिल सकदी है, पर उहदे ते आ जिहड़ा शरीर दा ना स्वभाव ए नहीं लागू होवेगा। और दस्या भी गुरु अंगद देव महाराज जी नूं जद गुरु नानक देव महाराज जी दी गद्दी ते जानशीन बन गए, जानशीन बनण तो अपने प्यारे दियां जिहड़ियां फिर गल्लां हुंदियां ने साध संगत उहनां नूं मन लचाया, जिवें अपना भी जी करदा वी संत महाराज दी साखी ज्यादे सुनाई जावे। आओ साध संगत, गुरु अंगद देव महाराज जी ने चेचा आदमी कल के भाई बाले नूं सद्या, क्यों महाराज जी दे नाल रहे सन। हुण कई विद्वान ने उन्हें कहिंदे बाला होया ही नहीं लै, ओ बाला तां होया तू ही नहीं होया कहण वाला, बाला तां हैगा ओ तां अमर है, तां चार दिन नूं मर जाणा नाले तेरा लिखिया होया वी झूठा ही है। बाले नूं कौण कह देगा वी महाराज दे नाल नहीं होया, ये तो एवं चलाकियां आंदियां लपड़िया लोगों दियां कि दिमाग इन्हां दा बहुत होर किस्म दा हो जांदा हुंदा, टीका टपी जी हर इक ते करी जानी नहीं। बाला ते मरदाना तां साथी सन महाराज जी दे, नाले इक्को ही पिंड दे सीगे, समकाली सन, बस इक्को जी उम्र दी साल वध जां साल घट। तुसीं साखियां दे विच सुणदे सूरज प्रकाश दी कथा नहीं सुनी तुसीं, ओ जद गुरु नानक देव महाराज जी नूं कहा वी जा तू कोई चंगा सौदा कर ते फिर तेनू होर दुकान, उस टाइम भाई वाले नूं नाल कल्या सीगा, यानी कालू जी ने भाई वाले नूं नाल कल्या वी इह तां मस्ताना मस्ताना नहीं सी, यानी भाई जानी कालू नूं पता नहीं सी मेरा पुत्र कौन है। साध संगत ना अपना प्रसंग चल रहा है बई पैर सावे जद आउंदा संगत दे विच नूं पैर दे सबले हो जांदे ने, तिन हिस्सां दे विच उरना गूंजां पा देणियां ने, उहनां पता लगे वी मन नूं रोल देना दे लो बाणी दे विच, पढ़ो प्रेरणा कैसा आनंद आएगा। ਜਿਹੜੀ ਭਾਵਨਾ ਦੇ ਨਾਲ ਇਹ ਗੁਰੂ ਨੂੰ ਦੇਖੇਗਾ ਨਾ ਜਾਂ ਨਮਸਕਾਰ ਕਰੇਗਾ ਉਸ ਭਾਵਨਾ ਦਾ ਫਲ ਇਸ ਨੂੰ ਮਿਲੇਗਾ। ਗੱਲ ਤਾਂ ਸਾਰੀ ਭਾਵਨਾ ਦੀ ਹੈ ਸਾਧ ਸੰਗਤ। ਓ ਭਾਈ ਵਾਲੇ ਤੋਂ ਗੁਰੂ ਅੰਗਦ ਦੇ ਮਹਾਰਾਜ ਜੀ ਲਿਖਾਉਂਦੇ ਨੇ ਵੀ ਤੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਯਾਨੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿਚ ਫਿਰਦਾ ਰਿਹਾ ਹੈ। ਤਰੂੰਦੀਪੁਰੀ ਚ ਵੀ ਤੂੰ ਗਿਆ ਹੈ ਪਰ ਸੱਚ ਖੰਡ ਨਹੀਂ ਜਾ ਸਕੇ ਬਾਲਾ ਤੇ ਮਰਦਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਸਣੇ ਸ੍ਰੀ ਦੋ ਗਿਰ ਸੱਚਖੰਡ ਗਏ ਸਾਧ ਸੰਗਤ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਭਾਈ ਵਾਲਾ ਸੰਗਤ ਬਹੁਤ ਬੈਠੀ ਹੈ। ਭਾਈ ਵਾਲਾ ਤੂੰ ਇਉਂ ਦੱਸ ਬਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੂੰ ਕੀ ਸਮਝ ਦੱਸ ਹੈ ਤਾਂ ਕੀ ਕਰਕੇ ਜਾਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਹੁਣ ਬਾਲਾ ਕਹਿਣ ਲੱਗਿਆ ਮਹਾਰਾਜ ਗਰੀਬ ਨਵਾਜ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਂਪੁਰਸ਼ ਕਰਕੇ ਸਮਝਦਾ ਰਿਹਾ। ਕਹਿੰਦੇ ਠੀਕ ਹੈ ਭਾਵਨਾ ਨੂੰ ਫਲ ਲੱਗਣਾ ਜੈਸੀ ਭਾਵਨਾ ਗੁਰੂ ਦੇ ਨਾਲ ਲਾਵੇਗਾ ਨਾ ਕੋਈ ਉਸੇ ਤਰ੍ਹਾਂ ਹੀ ਫਲ ਮਿਲੇਗਾ। ਪੜੋ ਪ੍ਰੇਮ ਨਾਲ ਜਰਾ ਬਿਰਤੀਆਂ ਟਿਕਾ ਕੇ ਰੱਖੋ ਸੰਗਤ ਨੇ ਤਾਂ ਐਵੇਂ ਆਈ ਜਾਣਾ ਜਾਂ ਥਾਂ ਭੋਗ ਨਹੀਂ ਪੈਣਾ। ਜਿਹੜੇ ਬੈਠੇ ਨੇ ਉਹ ਆਪਣੇ ਸੁਰਤਾਂ ਰੋਕੋ। ਦੱਸਿਆ ਭਾਈ ਗੁਰਦਾਸ ਜੀ ਨੇ, ਸਤਿਗੁਰ ਪੁਰਖ ਅਗੰਮ ਹੈ। ਉਹ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹ ਮਨ ਬਾਣੀ ਦੇ ਵਿਸ਼ੇ ਨਹੀਂ ਹੈ। ਨਾ ਉੱਥੇ ਮਨ ਦੀ ਗੰਮਤਾ, ਨਾ ਉੱਥੇ ਬਾਣੀ ਦੀ ਗੰਮਤਾ, ਤਾਂ ਹੀ ਉਸ ਨੂੰ ਅਗੰਮ ਕਿਹਾ ਜਾਂਦਾ ਨਾ ਸਾਹਿਬ। ਉਹ ਤਾਂ ਇੱਕ ਬੁੱਧ ਪ੍ਰਗਟ ਹੋਵੇਗੀ ਇਸ ਦੇ ਅੰਦਰ, ਆਤਮ ਵਿਸ਼ੈਣੀ ਬੁੱਧ ਹੋਵੇਗੀ, ਜਾਂ ਵਿਵੇਕ ਬੁੱਧ ਕਿਹਾ ਜਾਂਦਾ ਕਈ ਨਾਂ ਨੇ। ਉਸ ਬੁੱਧ ਦੁਆਰਾ ਇਸ ਨੇ ਉਹ ਜੋ ਨਿਰਾਕਾਰ ਗਮ ਵਾਹਿਗੁਰੂ ਹੈ, ਵਾਚ ਹੈ, ਕੁਟਸਤ ਹੈ, ਨਿਰਹਲ ਹੈ, ਸਾਰੇ ਪਰਿਪੂਰਨ, ਇਸ ਨੂੰ ਉਸ ਦਾ ਫੇਰ ਪਤਾ ਲੱਗੇਗਾ। ਪਾਸ ਪਵੇਗਾ ਜਦ ਮਨ ਨਿਰਮਲ ਤੇ ਸਾਫ ਹੋ ਜਾਏਗਾ ਨਾ, ਫਿਰ ਜਿਹੜੀ ਸੁੱਤੀ ਪਈ ਬੁੱਧ ਆ ਨਾ ਅੰਦਰ, ਉਹ ਫਿਰ ਜਾਗੇਗੀ ਸਾਧ ਸੰਗਤ, ਉਹ ਫਿਰ ਉਸ ਨੂੰ ਅਨੁਭਵ ਕਰੇਗੀ। ਦਾਦੇ ਨੇ ਫਿਰ ਇਉਂ ਦੱਸਿਆ ਵੀ ਜੀ ਜੈਸਾ ਵੀ ਜੈ ਸੋ ਲਾਉਣਾ ਹੈ, ਕਰਮਾ ਸੰਦੜਾ ਖੇਤ, ਜਿਹਾ ਜਿਹਾ ਕੋਈ ਬੀਜ ਲੈਣਾ, ਭਾਵਨਾ ਦਾ ਦੱਸਿਆ ਭਾਵਨਾ ਜਿਹੜੀ, ਜਿਹਾ ਜਿਹਾ ਕੋਈ ਬੀਜ ਦਾ ਉਹ ਇਹੋ ਜਿਹਾ ਵੱਢੇਗਾ। ਜਿੱਥੇ ਜਿਮੀਦਾਰ ਨੇ ਕਣਕ ਬੀਜਣੀ, ਜੌ ਨੀ ਉੱਥੇ ਉੱਗਣੀਆਂ, ਕਣਕ ਹੀ ਹੋਵੇਗੀ। ਜਿੱਥੇ ਛੋਲੇ ਬੀਜਦਾ ਉੱਥੇ ਕਣਕ ਨੀ ਹੋਣੀ। ਜਿਹੇ ਜੇ ਕਰਮ ਕਰਦਾ ਉਹੋ ਜਿਹਾ ਇਸ ਨੂੰ ਫਲ ਮਿਲੇਗਾ, ਜਿਹਾ ਜਿਹਾ ਗੁਰੂ ਦੇ ਨਾਲ ਭਾਵਨਾ ਲਾਉਂਦਾ ਉਹੋ ਜਿਹਾ ਇਸ ਨੂੰ ਫਲ ਮਿਲੇਗਾ। ਦੱਸਿਆ ਬਈ ਕੋਈ ਜਿਮੀਦਾਰ ਹੈ, ਖਾਲੀ ਕੱਢੀ ਹੋਈ ਆ ਜਿਮੀਦਾਰ ਲੋਕ ਆਪਾਂ ਜਾਣਦੇ ਆ, ਪਿੰਡਾਂ ਵਾਲੇ ਤਾਂ ਸਾਰੇ ਮੱਤਾਂ ਵਾਲੀ ਜਾਣ ਦਿੰਦੇ ਨੇ, ਜੋ ਜ਼ਮੀਨ ਚ ਹੀ ਰਹਿਣਾ ਉੱਥੇ ਹੀ ਜ਼ਮੀਨਦਾਰ ਸਾਰੇ ਹੀ ਕੰਮ ਕਰਦੇ ਨੇ, ਸਾਰੇ ਸ਼੍ਰੇਣੀਆਂ ਵਾਲੇ ਜ਼ਮੀਨਦਾਰਾ ਕੰਮ ਕਰਦੇ ਨੇ, ਸਾਰਿਆਂ ਨੂੰ ਜ਼ਮੀਨਾਂ ਹੁੰਦੀਆਂ ਨੇ। ਦਾਦੇ ਨੇ ਵੀ ਖਾਲੀ ਕੱਢੀ ਹੋਈ ਹੈ, ਉਹ ਕਿੱਕਰਾਂ ਦੇ ਤੁੱਕਿਆਂ ਦੇ ਵਿੱਚੋਂ ਬੀਜ ਕੱਢ ਕੇ ਉਹ ਬੀਜਦਾ। ਕੋਈ ਪ੍ਰੇਮੀ ਤੁਰੇ ਜਾਂਦੇ ਨੇ, ਉਹ ਕਹਿਣ ਲੱਗਿਆ ਕੀ ਕਰਦਾ ਗੁਰਮੁਖਾ, ਕਹਿਣ ਲੱਗਾ ਮੈਂ ਕਿੱਕਰਾਂ ਦੇ ਬੀਜ ਬੀਜਦਾ। ਕਹਿਣ ਲੱਗੇ ਕੀ ਲੱਗੇਗਾ ਇਸ ਨੂੰ, ਫਿਰ ਜਦ ਇਹ ਜੰਮੂਗਾ ਤਾਂ ਲੱਗੇਗਾ ਕੀ? ਕਹਿੰਦਾ ਇਸ ਨੂੰ ਦਾਖਾਂ ਲੱਗਣਗੀਆਂ, ਉਹ ਖਾਊਂਗਾ ਮੈਂ, ਦਾਖਾਂ ਲੱਗ ਜਾਣਗੀਆਂ। ਉਹ ਸਿਆਣਾ ਬੰਦਾ ਸੀ, ਉਹ ਕਹਿਣ ਲੱਗਾ ਗੁਰੂ ਘਰ ਤੇਰੀ ਤਾਂ ਮਨੌਤ ਗਲਤ ਹੈ ਵੀ, ਇਹਨਾਂ ਨੂੰ ਤਾਂ ਕਿੱਕਰਾਂ ਪੈਦਾ ਹੋਣਗੀਆਂ, ਸੂਲਾਂ ਆ ਤੁੱਕੇ ਚਾਰ ਪਾਲੀ, ਉਹ ਜਿਹੜੀ ਤੇਰੀ ਭਾਵਨਾ ਉਹ ਨੀ ਪੂਰੀ ਹੋਵੇਗੀ। ਬੜੋ ਪ੍ਰੇਮ ਨਾਲ ਜਹੀ ਜੀ ਭਾਵਨਾ ਗੁਰੂ ਨਾਲ ਲਾਵੇਗਾ, ਉਹ ਹੈ ਜਾ ਇਹਨੂੰ ਫਲ ਮਿਲੇਗਾ। ਸਲੋਕ ਉਚਾਰਨ ਕੀਤਾ। ਕਿੱਕਰਾਂ ਦੇ ਬੀਜ ਬੀਜਦਾ ਭਾਲਦਾ ਪਿਛੌਰੀ ਦਾਖਾਂ ਨਹੀਂ ਲੱਗਣੀ। ਤੇਰੀ ਮਨੌਤ ਗਲਤ ਆ, ਤੇਰੀ ਮਨਿਆਦ ਹੀ ਗਲਤ ਆ, ਕਿਵੇਂ ਤੈਨੂੰ ਵਸਤੂ ਮਿਲ ਜਾਏਗੀ। ਕੁੱਤਲੀ ਤਾਂ ਦਿੱਤੀ ਹੋਈ ਆ ਉੱਨ, ਉਹ ਭੇਡਾਂ ਤੇ ਉੱਨ ਹੁੰਦੀ ਆ ਜਿਹੜੀ। ਪੁੱਛਿਆ ਕਿਸੇ ਨੇ ਇਹਦਾ ਕੀ ਬਣੇਗਾ, ਕਹਿੰਦਾ ਗਰਮ ਲੀੜਾ ਬਣੇਗਾ ਰੇਸ਼ਮੀ। ਮਨੌਤ ਗਲਤ ਆ, ਭਾਵਨਾ ਵੀ ਗਲਤ ਆ, ਫਲ ਵੀ ਗਲਤ ਮਿਲੇਗਾ। ਉਹ ਜਿਸ ਤਰ੍ਹਾਂ ਦੀ ਭਾਵਨਾ ਨਾ ਹੋਇਆ ਜਾ ਫਲ ਮਿਲੇਗਾ। ਗੁਰੂ ਤਾਂ ਸ਼ੀਸ਼ਾ ਰੂਪ ਆ ਗੁਰੂ, ਤੁਸੀਂ ਜੇ ਸ਼ੀਸ਼ੇ ਦੇ ਸਾਹਮਣੇ ਹੋ ਜਾਓ, ਜਿਹਾ ਜਿਹਾ ਤੁਹਾਡਾ ਚਿਹਰਾ ਹੋਵੇਗਾ ਸ਼ੀਸ਼ੇ ਨੇ ਉਹੋ ਜਿਹਾ ਦਿਖਾਲਣਾ। ਗੁਰੂ ਸ਼ੀਸ਼ੇ ਵਾਸਤੇ ਹੈ, ਜਿਹੀ ਜੀ ਭਾਵਨਾ ਸਿੱਖ ਗੁਰੂ ਨਾਲ ਲਾਉਂਦਾ ਨਾ, ਫਿਰ ਉਹੋ ਜਿਹਾ ਇਸ ਨੂੰ ਫਲ ਮਿਲਣਾ। ਸਾਧ ਸੰਗ ਜਿਹਦੀ ਭਾਵਨਾ ਗਲਤ ਹੈ ਨਾ, ਕਦੇ ਫਲ ਨਹੀਂ ਮਿਲੇਗਾ। ਚਾਹੇ ਸਾਰੀ ਉਮਰ ਇਹ ਗੁਰੂ ਕੋਲ ਰਹੀ ਜਾਵੇ, ਨਹੀਂ ਬਣੇਗਾ ਕੁਛ। ਆਹ ਦੱਸਿਆ ਵੀ ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ ਭਾਈ ਬਾਲਾ, ਤੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਂਪੁਰਸ਼ ਕਰਕੇ ਸਮਝਿਆ। ਠੀਕ ਹੈ, ਤੇਰੀ ਭਾਵਨਾ ਉਹਨਾਂ ਤੇ ਮਹਾਂਪੁਰਸ਼ਾਂ ਲਈ ਸੀ, ਤੂੰ ਮਹਾਂਪੁਰਸ਼ ਬਣ ਗਿਆ। ਜਦ ਇਉਂ ਕਿਹਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਸਾਰੀ ਸੰਗਤ ਨੇ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜੀ ਆਪ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕੀ ਭਾਵਨਾ ਸੀ, ਕੀ ਸੁਭਾਵਨਾ ਸੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀ ਕਰਕੇ ਜਾਤਾ, ਤੁਸੀਂ ਕਿਵੇਂ ਜਾਣਿਆ ਉਹਨਾਂ ਨੂੰ। ਕਹਿਣ ਲੱਗੇ, ਲੈ ਸੁਣ ਲੋ ਗੁਰਮੁਖੋ, ਅਸੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਕਾਲ ਪੁਰਖ ਦਾ ਰੂਪ ਸਮਝਦੇ ਰਹੇ ਹਾਂ। ਸਾਡੀ ਤਾਂ ਇਦੋਂ ਸ਼ਰਧਾ ਕਦੇ ਘੱਟ ਹੋਈ ਨਹੀਂ ਹੈ, ਅਸੀਂ ਤਾਂ ਸਾਖਿਆਤ ਪਰਮੇਸ਼ਰ ਸਮਝਦੇ ਰਹੇ। ਥੀ ਵੀ ਪਰਮੇਸ਼ਰ ਹੀ, ਉਹਨਾਂ ਦੇ ਪਰਮੇਸ਼ਰ ਦੇ ਵਿੱਚ ਫਰਕ ਨਹੀਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਾਂ ਦੁਨੀਆਂ ਦੀ ਮਨੌਤ ਔਰ ਸ਼ਰਧਾ ਦੇ ਵਿੱਚ ਫਰਕ ਰਿਹਾ। ਆਇਓ ਫਿਰ ਸਾਰੀ ਸੰਗਤ ਨੇ ਕਿਹਾ, ਮਹਾਰਾਜ ਜੀ ਆਪ ਫਿਰ ਗੁਰੂ ਬਣ ਗਏ। ਫਲ ਤਾਂ ਸ਼ਰਧਾ ਨੂੰ ਲੱਗਣਾ ਗੁਰਮੁਖੋ, ਆਪਣਾ ਵੀ ਗੁਰੂ ਪ੍ਰਕਾਸ਼ ਹੈ, ਇਹੀ ਜੀ ਸ਼ਰਧਾ ਕਰ ਲੋ, ਕਰ ਲੋ। 100% ਸ਼ਰਧਾ ਜਾਂ 100% ਸ਼ਰਧਾ ਹੋ ਜਾਏਗੀ ਨਾ, ਬਈ ਸਾਖਿਆਤ ਗੁਰੂ ਪ੍ਰਕਾਸ਼ ਹੈ, ਫਿਰ ਦੇਖੋ ਮਨ ਸ਼ਾਂਤ ਹੁੰਦਾ ਕਿ ਨਹੀਂ ਹੁੰਦਾ। ਹੁਣੇ ਹੀ ਦੇਖ ਲੋ, ਹੁਣੇ ਹੀ ਛੱਡ ਕੇ ਦੇਖ ਲੋ, ਜਿਹੜੀਆਂ ਕਲਪਨਾ ਨੇ ਨਾ ਅੰਦਰ, ਉਹਨਾਂ ਨੂੰ ਛੱਡ ਕੇ ਮਨ ਨੂੰ ਸਾਫ਼ ਕਰਕੇ ਦੇਖੋ, ਬਈ ਪ੍ਰਤੱਖ ਸਾਹਮਣੇ ਗੁਰੂ ਨਾਨਕ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤਾਈਂ ਦਰਸ਼ਨ ਹੁੰਦੇ ਹਨ, ਐਵੇਂ ਹੋਣਗੇ। ਪਰ ਤਾਂ ਭਾਵਨਾ ਨੂੰ ਲੱਗਣਾ ਗੁਰੂ, ਭਾਵਨਾ ਨੂੰ ਇਹ ਅਵਸਥਾ ਪ੍ਰਾਪਤ ਹੋਣੀ ਆ ਜਿਹੜੀ, ਉਹ ਬਾਜ ਨੀ ਵੀ ਚੱਕ ਕੇ ਕਿਸੇ ਨੂੰ ਦੇ ਦੇਣੀ ਹੈ, ਨਹੀਂ ਨਹੀਂ, ਉਹ ਤਾਂ ਇਸ ਨੇ ਆਪ ਪ੍ਰਗਟ ਕਰਨੀ ਆ ਅੰਦਰੋਂ ਸਾਧਨਾ ਦੁਆਰਾ। ਅਗਰ ਨਹੀਂ ਉਹ ਭਾਵਨਾ ਨਹੀਂ ਪ੍ਰਗਟ ਹੋਵੇਗੀ, ਉਹ ਪਹਿਲਾਂ ਇਹਨੂੰ ਸੁਖ ਮੰਡਲੇ ਨੀ ਖੁੱਲਣੇ, ਜ਼ੋਰ ਲਾ ਲਵੇ। ਆ ਸੇਵਾ ਜਿਹੜੀ ਪੁੰਨ ਰੂਪ ਦਾ ਜ਼ਰੂਰ ਹੈ, ਸੇਵਾ ਦੇ ਕਰਨ ਦੇ ਵਿੱਚ ਵੀ ਫਰਕ ਆ ਗੁਰਮੁਖੋ। ਇੱਕ ਤਾਂ ਸੇਵਾ ਕਰਨੀ ਆ ਹਾਂ ਸਹਿਤ, ਬਈ ਮੈਨੂੰ ਲੋਕਾਂ ਨੇ ਤਾਂ ਬੜਾ ਪ੍ਰਧਾਨ ਆ ਜੀ, ਬੜੀ ਸੇਵਾ ਕਰਦਾ ਜੀ, ਇਹ ਤਾਂ ਉਹ ਤਾਂ ਉਦੋਂ ਵੀ ਰਹਿ ਗਿਆ ਸਮਾਂ, ਉਦੋਂ ਵੀ ਥੱਲੇ ਚਲੇ ਗਿਆ, ਅਹੰਕਾਰ ਹੋ ਗਿਆ। ਨਹੀਂ, ਹੁਣ ਨੂੰ ਛੱਡ ਕੇ ਸੇਵਾ ਕਰਨੀ ਹੈ ਗੁਰਮੁਖੋ। ਜਿਹੜੇ ਗੁਰਸਿੱਖਾਂ ਨੇ ਹੁਣ ਨੂੰ ਛੱਡ ਕੇ ਸੇਵਾ ਕਰੀ ਨਾ, ਉਹ ਫਿਰ ਬ੍ਰਹਮ ਗਿਆਨ ਦੇ ਵਿੱਚ ਚਲੇ ਗਏ, ਜਾਣੀ ਨਿਰਾਕਾਰ ਪਰਮੇਸ਼ਰ ਦੇ ਵਿੱਚ ਭੇਦ ਹੋ ਗਏ, ਜਾਣੀ ਜੋ ਅਵਸਥਾ ਸਿੱਖਦੀ ਆ ਉਹਨਾਂ ਨੂੰ ਪ੍ਰਾਪਤ ਉਹ ਵੀ ਹੋਵੇਗੀ, ਏਵੀ ਹੋਰ ਕਿਸੇ ਨੀ ਕਿਸੇ ਤਰੀਕੇ ਸਿਰ ਨੀ ਹੋਣੀ ਹੈ। ਉਹ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ 2 ਦਿਮਾਗ ਸਨ, ਬੀਬੀ ਦਾਨੀ ਬੀਬੀ ਪਾਨੀ 2 ਲੜਕੀਆਂ ਸਨ। ਬੀਬੀ ਪਾਨੀ ਨੇ ਇਤਨੀ ਸੇਵਾ ਕਰੀ ਉਹ ਪਿਤਾ ਨੀ ਸਮਝਦੀ ਸੀ, ਉਹ ਗੁਰੂ ਭਾਵਨਾ ਦੇ ਨਾਲ ਉਹਨਾਂ ਨੇ ਸੇਵਾ ਕਰੀ, ਬਈ ਇਹਨਾਂ ਨੇ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਸਮਝ ਕੇ ਵਸਤੂ ਪ੍ਰਾਪਤ ਕੀਤੀ ਹੈ, ਅਗਰ ਮੈਂ ਵੀ ਗੁਰੂ ਭਾਵਨਾ ਰੱਖ ਕੇ ਇਹਨਾਂ ਦੀ ਸੇਵਾ ਕਰਾਂ ਤਾਂ ਮੈਨੂੰ ਵੀ ਕੋਈ ਵਸਤੂ ਮਿਲ ਜਾਏਗੀ, ਮਿਲਣੀ ਹੈ ਗੁਰੂ ਭਾਵਨਾ ਨਾਲੇ। ਹੁਣ ਰੱਖ ਲੋ ਗੁਰੂ ਭਾਵਨਾ, ਹੁਣ ਕਿਹੜਾ ਗੁਰੂ ਹੈ ਨੀ, ਗੁਰੂ ਤਾਂ ਹਮੇਸ਼ਾ ਰਹੇਗਾ ਸਾਧ ਸੰਗਤ, ਸਾਡੀ ਭਾਵਨਾ ਦੇ ਵਿੱਚ ਫਰਕ ਰਹੇਗਾ, ਗੁਰੂ ਸਰਵਾਗਾ ਹਮੇਸ਼ਾ ਰਹਿੰਦਾ। ਇਹ ਨੀ ਪਤਾ ਵੀ ਕਿਹੜੇ ਸਰੀਰ ਚ ਹੈ, ਜਰੂਰ ਇਹੋ ਸਾਧ ਸੰਗਤ। ਖੈਰ ਸੇਵਾ 2 ਹੀ ਕਰਦੇ ਨੇ, ਇੱਕ ਤਾਂ ਰਾਮਾ ਜੀ ਹੈ, ਇੱਕ ਰਾਮਦਾਸ ਜੀ ਨੇ, ਸੇਵਾ 2 ਹੀ ਕਰਦੇ ਨੇ। ਬਾਅਦ ਸੇਵਾ ਕਰਨ ਤੋਂ ਪਤਾ ਨਹੀਂ ਲੱਗਦਾ ਹੈ। ਕਈ ਆਦਮੀ ਹੋਂ ਦੇ ਮਾਰੇ ਬਹੁਤੀ ਸੇਵਾ ਕਰਦੇ ਨੇ, ਅੰਦਰ ਹੋਂ ਹੁੰਦੀ ਹੈ, ਉਹ ਜਿਹੜੀ ਹੋਂ ਆ ਉਹ ਸੇਵਾ ਨੂੰ ਖਾਈ ਜਾਂਦੀ ਹੈ, ਖਾਲੀ ਰਹਿ ਜਾਂਦਾ। ਤਾਂ ਹੀ ਦੱਸਿਆ ਨਾ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ, ਤੀਰਥ ਵਰਤ ਵਰ ਦਾਨ ਕਰ ਮਨ ਮੈਂ ਤਰੇ ਗਵਾਨ, ਨਾਨਕ ਨੇ ਫਲ ਜਾਤ ਤਾਂ ਜਿਉਂ ਕੁੰਚਰ ਇਸ਼ਨਾਨ, ਨੇ ਫਲ ਜਾਵੇਗਾ। ਜਾਣੀ ਪੁੰਨ ਜਰੂਰ ਹੋਵੇਗਾ, ਪਰ ਜਿਹੜੀ ਵਸਤਾ ਨਾ ਜਿਹੜੀ ਚੀਜ਼ ਲੈਣੀ ਹੈ ਉਹ ਨਹੀਂ ਲੈ ਸਕਦੇਗਾ। ਹੁਣ ਬੀਬੀ ਪਾਨੀ ਨੇ ਇਤਨੀ ਸੇਵਾ ਕਰੀ ਗੁਰੂ ਅਮਰਦਾਸ ਮਹਾਰਾਜ ਨੂੰ, ਗੁਰੂ ਭਾਵਨਾ ਰੱਖ ਕੇ ਹੌਲੀ ਸੇਵਾ ਕਰਦਿਆਂ ਕਰਦਿਆਂ ਇਤਨੇ ਖੁਸ਼ ਹੋ ਗਏ ਸਾਧ ਸੰਗਤ, ਕਹਿਣ ਲੱਗੇ ਬੀਬੀ ਮੰਗ ਜੋ ਕੁਛ ਮੰਗਦੀ ਹੈ ਮੈਂ ਬਹੁਤ ਖੁਸ਼ ਹਾਂ, ਤਾਂ ਇਤਨੀ ਕੁਰਬਾਨੀ ਕਰੀ ਹੈ, ਚੌਂਕੀ ਦੇ ਹੇਠਾਂ ਬਾਂਹ ਦੇ ਦਿੱਤੀ ਤੀ ਸਾਧ ਸੰਗਤ, ਕੌਣ ਦੇ ਦੇਗਾ ਬਾਂਹ। ਓ ਇਹ ਸ਼ਰਧਾ ਦੀਆਂ ਗੱਲਾਂ ਨੇ, ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਘਰ ਦੇ ਵਿੱਚ, ਤਾਂ ਅੱਧ ਹੱਦ ਜ਼ਰੂਰਤ ਹੈ ਸ਼ਰਧਾ ਦੀ। ਖੈਰ ਉਹਨੂੰ ਪਤਾ ਸੀ, ਸਿਆਣੀ ਸੁਗੜ ਸੀ, ਉਸਨੇ ਕਿਹਾ ਵੀ ਮੇਰੇ ਪਿਤਾ ਨੇ ਸੇਵਾ ਕਰਕੇ ਗੱਦੀ ਲਈ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਇਹ ਵਸਤੂ ਦਿੱਤੀ ਹੈ, ਇਹ ਤਾਂ ਪ੍ਰਾਪਤੀ ਹੈ ਜਿਹੜੀ ਰੂਹਾਨੀ ਹੈ ਸਾਧ ਸੰਗਤ। ਆਵਾਜ ਪਦਾਰਥ ਜੇ ਤਾਂ ਲੈ ਸਕਦਾ, ਉਹ ਤਾਂ ਉਹੀ ਆ ਜਾਂਦੇ ਨੇ ਆਪੇ, ਪਰ ਜਿਹੜੀ ਰੂਹਾਨੀਅਤ ਵਾ ਜਿਹੜੀ ਬ੍ਰਹਮ ਵਿਦਿਆ ਇਹ ਤਾਂ ਆਉਣੀ ਨਹੀਂ ਹੈ, ਇਹ ਤਾਂ ਉਹੀ ਲਵੇਗਾ ਜਿਹੜੀ ਭਾਵਨਾ ਗੁਰੂ ਵਾਲੀ ਸ਼ਰਧਾ ਹੋਵੇਗੀ, ਸਾਧਨਾ ਹੋਵੇਗੀ, ਤਦ ਪ੍ਰਾਪਤ ਹੋਵੇਗੀ। ਉਸਨੇ ਸੋਚਿਆ ਵੀ ਮਹਾਰਾਜ ਜੀ ਹੁਣ ਖੁਸ਼ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਮੇਰੇ ਪਿਤਾ ਨੂੰ ਦਿੱਤੀ, ਇਹਨਾਂ ਨੇ 12 ਸਾਲ ਗਾਗਲ ਢੋਈ ਸਾਧ ਸੰਗ, ਗੱਲਾਂ ਬਾਤਾਂ ਨਾਲ ਨੀ ਕੁਛ ਬਣਨਾ ਹੈ, ਬਾੜ ਤੋਂ ਪੂਰਾ ਨੀ ਲੈਣਾ ਹੈ ਸਾਧ ਸੰਗਤ, ਖਾਲਾ ਜੀ ਦਾ ਬਾੜਾ ਨੀ ਹੈ, ਬਹੁਤ ਸਾਧਨਾ ਕਰਨੀ ਪੈਂਦੀ ਹੈ, ਮਰਨਾ ਜੇ ਸਖਾਲਾ ਕਹਿੰਦੇ, ਮਰਨਾ ਸਖਾਲਾ, ਗੁਰਮੁਖੋ ਗੁਰੂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਜਿਨ੍ਹਾਂ ਨੇ ਕਰੀ ਹੈ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਤੁਸੀਂ, ਉਹ ਦੱਸਦੇ ਨੇ ਵੀ ਨਰਾਦਰ ਦੀ ਦੁਨੀਆਂ ਚ ਰਹਿਣਾ ਪੈਂਦਾ, ਆਦਰ ਦੀ ਦੁਨੀਆਂ ਨੂੰ ਕੌਣ ਛੱਡਦਾ, ਪੜੋ ਪ੍ਰੇਰਣਾ, ਮਹਾਰਾਜ ਜੀ ਰਹੇ ਨਰਾਦਰ ਦੀ ਦੁਨੀਆਂ। ਦੱਸਿਆ ਵੀ ਗੁਰੂ ਦੇ ਹੁਕਮ ਦੇ ਵਿਚ ਖੜ ਕੇ ਜਿਹੜੀ ਸੇਵਾ ਕਰਨੀ ਹੈ, ਆ ਨੌਕਰੀਆਂ ਮਾਇਆ ਵਾਸਤੇ ਤਾਂ ਦੁਨੀਆਂ ਬਥੇਰੀ ਮਰਦੀ ਹੈ ਸਾਧ ਸੰਗ ਬਗੈਰ ਮਾਇਆ ਤੇ। ਕੋਈ ਲਾਲਚ ਨੀ, ਕੁਛ ਲੈਣਾ ਨਹੀਂ ਆ, ਫੇਰ ਹੁਕਮ ਮੰਨਣਾ ਨਾ ਗੁਰੂ ਦਾ, ਉਹ ਅਵਸਥਾ ਨੂੰ ਪ੍ਰਾਪਤ ਕਰਦਾ। ਉਹ ਸੰਤ ਮਹਾਰਾਜ ਜੀ ਆਪਣੇ ਪਟਿਆਲੇ ਪੜ੍ਹਦੇ ਸਨ, ਗੁਲਾਬ ਸਿੰਘ ਨਾਂ ਸੀ ਪਹਿਲਾਂ ਉਹਨਾਂ, ਗੁਲਾਬ ਸਿੰਘ। ਉਹਨਾਂ ਦੀ ਭੂਆ ਦਾ ਪੁੱਤਰ ਦਲੀਪ ਸਿੰਘ ਸਰਦਾਰ ਗਾਰਡੀਅਨ ਲੱਸੀ ਖਾਨੇ ਤੇ ਅਫਸਰ ਸੀ, ਜਿੱਥੇ ਰਾਜੇ ਲੋਕਾਂ ਦਾ ਖਾਣਾ ਬਣਦਾ ਹੁੰਦਾ, ਉਥੇ ਨੌਕਰ ਸੀ। ਘਰ ਮਹਾਰਾਜ ਜੀ ਪੜ੍ਹਦੇ ਸਨ ਸਾਧ ਸੰਗਤ ਖਨੀ, ਉਹਨਾਂ ਦੇ ਸਰੀਰ ਦੇ ਵਿਚ ਕੀ ਕਰੰਟ ਸੀ, ਤਾਂ ਹੀ ਦੱਸਿਆ ਨਾ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਦਾਦੇ ਨੇ ਵੀ ਜਾ ਸਕੂਲ ਚੋ ਨਿਕਲਦੇ ਸੀ ਨਾ ਬਾਹਰ, ਜਿਤਨੇ ਬਣੀਏ ਦੁਕਾਨਾਂ ਵਾਲੇ ਸਾਰੇ ਸੌਦਾ ਤੋਲਣਾ ਭੁੱਲ ਜਾਂਦੇ ਸੀ ਵੀ ਆਹ ਨਿੱਕੇ ਦਾ ਨੂਰ ਕਿਹਾ ਗਿਆ, ਬਈ ਇਤਨੀ ਇਹਨਾਂ ਦੀ ਰੋਸ਼ਨੀ ਹੈ ਇਹਨਾਂ ਦੇ ਚਿਹਰੇ ਉੱਤੇ, ਇਤਨਾ ਪਹਿਲਾਂ ਤੇ ਹੀ ਸੀ ਸਾਧ ਸੰਗ, ਜੋ ਕੁਛ ਹੁੰਦਾ ਪਹਿਲਾਂ ਤੇ ਹੀ ਹੁੰਦਾ। ਛੋਟੇ ਮਹਾਰਾਜ ਵੀ ਫੌਜ ਚ ਸਨ ਸਾਲੇ ਦੇ ਵਿਚ, ਹੋਰ ਬਹੁਤ ਸੰਗਤ ਸੀ ਉੱਥੇ, ਰੇਰੂ ਸਾਹਿਬ ਸੰਤ ਮਹਾਰਾਜ, ਬਾਬਾ ਤਰ ਸਿੰਘ ਮਹਾਰਾਜ ਜੀ, ਬਾਬਾ ਕਰਮ ਸਿੰਘ ਮਹਾਰਾਜ ਦੇ ਯਾਨੀ ਸੇਵਕ ਸਨ ਇਹ ਸਾਰੇ, ਰੇਰੂ ਸਾਹਿਬ, ਹੋਰ ਵੀ ਬਹੁਤ, ਬਾਬਾ ਹੀਰਾ ਸਿੰਘ, ਹੋਰ ਬਾਈ ਜੀ ਬਹੁਤ ਆਉਂਦੇ ਹੁੰਦੇ ਸਨ। ਜਥਾ ਵੀ ਸੀ ਇਹਨਾਂ ਦਾ, ਤੋਪਖਾਨੇ ਦਾ ਕੀਰਤਨ ਵੀ ਕਰਦੇ ਸਨ, ਜਿਹੜੇ ਸਰਦਾਰ ਦੇ ਉੱਥੇ ਕੀਰਤਨ ਕਰਿਆ ਹੋਣਾ ਪੈਸੇ ਉੱਥੇ ਗੁਰਦੁਆਰੇ ਨੂੰ ਦੇ ਦੇਣੇ, ਇਹ ਵੀ ਪੁੰਨਾ। ਖੈਰ ਮਹਾਰਾਜ ਜੀ ਦੇਖਦੇ ਰਹੇ, ਇੱਕ ਦਿਨ ਪੁੱਛਣ ਲੱਗੇ ਬਾਬਾ ਹੀਰਾ ਸਿੰਘ ਨੂੰ, ਬਈ ਤੁਸੀਂ ਐਤਵਾਰ ਨੂੰ ਕਿੱਥੇ ਹੁੰਦੇ ਹੋ, ਦਿਸਦੇ ਨੀ ਇੱਥੇ, ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾ, ਸਕੂਲਾਂ ਚ ਵੀ ਹੁੰਦੀ ਹੈ, ਫੌਜਾਂ ਚ ਵੀ ਹੁੰਦੀ, ਆਮ ਦਫ਼ਤਰਾਂ ਚ ਵੀ ਹੁੰਦੀ ਹੈ। ਹੀਰਾ ਸਿੰਘ ਕਹਿਣ ਲੱਗਾ ਗੁਲਾਬ, ਅਸੀਂ ਤਾਂ ਭਾਈ ਸੰਤ ਮਹਾਰਾਜ ਨੇ, ਰੇਰੂ ਸਾਹਿਬ, ਬਾਬਾ ਤਰਸ਼ ਮਹਾਰਾਜ, ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਹਾਂ। ਕਹਿਣ ਲੱਗਾ ਫਿਰ ਮੈਨੂੰ ਵੀ ਦਰਸ਼ਨ ਕਰਾ ਦੋ ਮਹਾਂਪੁਰਸ਼ਾਂ ਦੇ, ਮੈਨੂੰ ਵੀ ਦਰਸ਼ਨ ਕਰਾ ਦੋ ਜੇ ਤੁਸੀਂ ਦਰਸ਼ਨ ਕਰਨ ਕੇ ਜਾਂਦੇ ਹੋ। ਕਹਿਣ ਲੱਗੇ ਚੰਗਾ, ਤੈਨੂੰ ਆਉਂਦੇ ਐਤਵਾਰ ਨੂੰ ਲੈ ਜਾਣਗੇ, ਲੈ ਚੱਲਾਂਗੇ ਬਾਬਾ ਹੀਰਾ ਸਿੰਘ ਨੂੰ। ਛੁੱਟੀ ਹੋਈ, ਛੁੱਟੀ ਮਹਾਰਾਜ ਨੇ ਸਕੂਲ ਤੇ ਇਮਤਿਹਾਨ ਦੇ ਕੇ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੁੰਦੀ ਆ ਫਿਰ ਦੋ ਤਿੰਨ ਮਹੀਨੇ। ਕਹਿੰਦੇ ਆ ਗੁਲਾਬ, ਤੈਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਕਰਾ ਕੇ ਲਿਆਵਾ। ਦਰਸ਼ਨ ਕਰਨ ਦੇ ਵਿਚ ਵੀ ਫਰਕ ਆ, ਫਰਕ ਆ ਗੁਰੂਆਂ ਕੋ। ਘਰ ਗੱਡੀ ਚੜ ਕੇ ਸਾਹਨੇ ਆ ਉਤਰੇ ਲੈਣ ਨਾਲ, ਜਿਵੇਂ ਦੱਸਿਆ ਉਸੇ ਤਰ੍ਹਾਂ ਸੰਤ ਮਹਾਰਾਜ ਜੀ ਬਗੀਚੀ ਚ ਬੈਠੇ ਸਨ ਪੜ੍ਹਨ ਤੇ, ਜਾ ਕੇ ਨਮਸਕਾਰ ਕਰੀ। ਉਹ ਆਪ ਵੀ ਫੌਜੀ ਸਨ, ਹੌਲਦਾਰੀ ਪੈਨਸ਼ਨ ਆਏ ਸਨ। ਕਹਿਣ ਲੱਗੇ ਆਪ ਵੀ ਫੌਜੀ ਆ, ਕਿਵੇਂ ਆਏ ਹੀਰਾ ਸਿੰਘ ਨੂੰ? ਕਹਿੰਦਾ ਮਹਾਰਾਜ ਜੀ ਦਰਸ਼ਨ ਵੇਲੇ ਨੂੰ ਆਇਆ ਛੁੱਟੀ ਦੀ। ਕਹਿੰਦੇ ਆ ਕਾਕਾ, ਕਹਿੰਦੇ ਆ ਕਾਕਾ ਕੌਣ ਹੈ ਤੇਰੇ ਨਾਲ? ਕਹਿਣ ਲੱਗੇ ਮਹਾਰਾਜ ਜੀ ਗੁਲਾਬ ਸਿੰਘ ਆਏ, ਪੜ੍ਹਦਾ ਸਕੂਲ ਦੇ ਵਿਚ, ਇਹਨੇ ਵੀ ਕਿਹਾ ਤੀ ਵੀ ਮੈਨੂੰ ਦਰਸ਼ਨ ਕਰਾ ਲਓ, ਬਾਬਿਆਂ ਦੇ ਕਰਾ ਲਿਓ। ਅੱਛਾ, ਜਦ ਸੰਤ ਮਹਾਰਾਜ ਜੀ ਨੇ ਨਮਸਕਾਰ ਕਰੀ ਚਰਨਾਂ ਤੇ ਸਾਧ ਸੰਗਤ, ਦੁਨੀਆਂ ਉੱਥੇ ਹੀ ਭੁੱਲ ਗਈ। ਦੇਖੋ ਨਮਸਕਾਰ ਕਰਨ ਦੇ ਵਿਚ ਭਾਵਨਾ ਦੀ ਗੱਲ ਦੱਸਦਾ ਤੁਹਾਨੂੰ, ਆਪਣੀ ਦੁਨੀਆਂ ਕਿਉਂ ਨਹੀਂ ਭੁੱਲਦੀ? ਆਪਾਂ ਵੀ ਨਮਸਕਾਰ ਕਰਦੇ ਹਾਂ ਗੁਰੂ ਦੇ ਚਰਨਾਂ ਤੇ, ਗੁਰਸਿੱਖਾਂ ਦੇ, ਮਹਾਂਪੁਰਸ਼ਾਂ ਦੇ, ਆਪਣੀ ਕਿਉਂ ਨੀ ਦੁਨੀਆਂ ਭੁੱਲੀ? ਆਪਣੀ ਉਹ ਭਾਵਨਾ ਨੀ ਆਈ ਦੁਨੀਆਂ ਭੁਲਾਉਣ ਨਾਲ, ਬਸ ਸਾਧ ਸੰਗਤ ਉੱਥੇ ਹੀ ਰਹਿ ਪਏ। ਬਾਬਾ ਹੀਰਾ ਸਿੰਘ ਦੀ ਤਾਂ ਇੱਕੋ ਹੀ ਛੁੱਟੀ ਸੀ ਨਾ ਐਤਵਾਰ ਦੀ, ਫਿਰ ਇਹਨਾਂ ਨੇ ਪ੍ਰਾਰਥਨਾ ਕਰੀ ਮਹਾਰਾਜ ਜੀ ਨਾਮ ਦੀ ਯੁਗਤੀ ਸਾਨੂੰ ਦੱਸੋ, ਭਜਨ ਕਿਵੇਂ ਕਰਨਾ ਚਾਹੀਦਾ। ਉਹ ਸੰਤ ਮਹਾਰਾਜ ਫੌਜੀ ਸਨ, ਬਹੁਤ ਅਸੂਲ ਦੇ ਪੱਕੇ ਸਨ। ਉਹ ਕਹਿਣ ਲੱਗੇ ਭਾਈ ਜੇ ਤੁਸੀਂ ਭਜਨ ਕਰਨ ਦੀਆਂ ਯੁਗਤੀਆਂ ਉਗਤੀਆਂ ਪੁੱਛਣੀਆਂ ਨੇ ਤਾਂ ਫਿਰ ਪਹਿਲਾਂ ਅੰਮ੍ਰਿਤ ਛਕੋ। ਪਹਿਲਾਂ ਅੰਮ੍ਰਿਤ ਛਕਾਉਂਦੇ ਸਨ ਉਹ, ਫੇਰ ਯੁਗਤੀ ਰੱਖਦੇ। ਨਾਮ ਤਾਂ ਉਹੀ ਹੈ ਵਾਹਿਗੁਰੂ, ਮੰਤਰ ਇੱਕ ਮੂਲ ਮੰਤਰ ਆ ਗੁਰੂ ਘਰ ਦੇ ਵਿੱਚ, ਇਹਦੀਆਂ ਯੁਗਤੀਆਂ ਨੇ, ਯੁਗਤੀਆਂ ਉਗਤੀਆਂ ਦੁਆਰਾ ਸੁਰਤ ਆ ਜਿਹੜੀ ਇਹ ਫਿਰ ਸੂਗ ਮੰਡਲਾਂ ਨੂੰ ਚੜ੍ਹਦੀ ਹੈ। ਮੰਤਰ ਤਾਂ ਉਹੀ ਹੈ, ਸਭ ਕੁਛ ਹੈ। ਰਾਮ ਰਾਮ ਸਭ ਕੋਈ ਕਹੇ, ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ, ਰਾਮ ਮਨ ਵਸੇ। ਉਹ ਯੁਗਤੀ ਦੁਆਰਾ ਹਰ ਇੱਕ ਚੀਜ਼ ਜੁਗਤੀ ਦੇ ਅਧੀਨ ਹੈ ਸਾਧ ਸੰਗਤ। ਜੁਗਤੀ ਦੁਆਰਾ ਦੇਖੋ ਕਿਵੇਂ ਲੋਹਾ ਸਮਾਨ ਨੂੰ ਪਾੜਦਾ ਆਉਂਦਾ, ਪੰਜ ਸੌ ਬੰਦਾ ਬੈਠਾ ਹੁੰਦਾ ਵਿੱਚ, ਜੁਗਤੀ ਹੈ ਨਾ। ਲੱਖਾਂ ਮਣ ਲੋਹਾ ਪਾਣੀ ਦੇ ਵਿੱਚ ਤੈਰਦਾ, ਜੁਗਤੀ ਦੁਆਰਾ ਤੁਸੀਂ ਇੱਕ ਰੱਤੀ ਲੋਹਾ ਸਿੱਟੋ ਜਿਹਦੇ ਡੁੱਬ ਜਾਏਗਾ। ਤਾਂ ਹੀ ਤਾਂ ਦੱਸਿਆ ਜੁਗਤ ਹੋਣਾ ਵਿੱਕੋ ਜਾਏ, ਜੁਗਤੀ ਦੁਆਰਾ ਇੱਕ ਵਸਤੂ ਜ਼ਿਆਦੇ ਫਲ ਫਲੀ ਭੂਤ ਹੁੰਦੀ ਹੈ ਸਾਧ ਸੰਗਤ। ਖੈਰ ਉਹਨਾਂ ਨੇ ਅੰਮ੍ਰਿਤ ਛੱਕ ਕੇ ਨਾਮ ਦੀ ਦਾਤ ਮਿਲ ਗਈ ਫਿਰ ਸਾਧ ਸੰਗਤ। ਇਹੋ ਜਿਹਾ ਨਾਮ ਨੂੰ ਫੜਿਆ ਮਹਾਰਾਜ ਜੀ ਨੇ, ਜਿਵੇਂ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਜੀ ਨੇ, ਹਾਲਾਂਕਿ ਸਾਹਮਣੇ ਨੀ ਹੋਇਆ, ਕੋਈ ਬਚਨ ਵਿਲਾਸ ਨੀ ਹੋਏ, ਰਾਮਾਨੰਦ ਪਰਮੇਸ਼ਰ ਨੇ ਆਕਾਸ਼ਬਾਣੀ ਦੁਆਰਾ ਉਹਨੂੰ ਕਹਿਤਾ ਬਈ ਤੂੰ ਉੱਥੇ ਪੈ ਜਾਈ, ਜੋ ਉਹਨਾਂ ਦੇ ਜਵਾਨ ਚੋਂ ਨਿਕਲੇਗਾ ਤੈਨੂੰ ਉਪਦੇਸ਼ ਆ, ਉਹਨੂੰ ਕਮਾ ਲਈ ਜਾਂ ਤੇਰਾ ਭਲਾ ਹੋ ਜਾਏ। ਰਾਮਾਨੰਦ ਜੀ ਆਉਂਦੇ ਨੇ ਆਪਣੀ ਮੌਜ ਦੇ ਵਿੱਚ, ਕਬੀਰ ਸਾਹਿਬ ਜੀ ਸਾਹਮਣੇ ਕੰਬਲੀ ਲਪੇਟੀ ਪਏ ਨੇ, ਆ ਕੇ ਠੇਡਾ ਲੱਗਿਆ ਪੈਰ ਕਰ। ਰਾਮਾਨੰਦ ਜੀ ਕਹਿਣ ਲੱਗੇ ਬਈ ਰਾਮੇ ਕੇ ਰਾਮ ਸੰਭਾਲ, ਪੈਣ ਕਾ ਟਾਈਮ ਨਹੀਂ ਹੈ, 2 ਵਜੇ ਸਿੱਖ ਦਾ ਵੀ ਇਹੀ ਟਾਈਮ ਹੈ 2 ਵਜੇ। 8 ਵਜੇ ਉੱਠ ਗਿਆ, ਮੂੰਹ ਚ ਬੁਰਸ਼ ਜਾ ਲੈ ਕੇ ਵਿਉਹ ਵਰਗੇ ਲੱਗਦੇ ਨੇ, ਬਣ ਗਏ ਬੜੇ ਸਰਦਾਰ ਇਹ, ਤੇ ਖੋਰ ਪਾ ਲੈਂਦੇ ਨੇ ਚੋਲਾ ਜਾ, ਕਨੀ ਕਿਧਰੋਂ ਲੈਂਦਾ ਕਿਲਕਾ ਜਾ। ਉਹ ਤੁਸੀਂ ਦਿਨ ਕੱਟ ਲੋ ਚਾਰ ਦੁਨੀਆਂ ਚ, ਇੱਥੇ ਕੋਈ ਬੈਠਾ ਰਹਿ ਜੂਗਾ, ਖਿਲਕੇ ਖਿਲਕੇ ਤੇਰੇ ਸਭ ਪਾੜ ਦੇਣਗੇ ਜਦ ਆ ਗਏ, ਨੂੰ ਖਿਲਕੇ ਜਾਦ ਹੀ ਨੀ ਦੇਣੇ ਜਦ ਆ ਗਏ ਡੰਡੇ ਲੈ ਕੇ। ਗੁਰਜਾਂ ਇੰਨੀਆਂ ਲੰਬੀਆਂ ਨੇ ਉਹਨਾਂ ਦੀਆਂ, ਸ਼ਸਤਰ ਹੋਰ ਕਿਸਮ ਦੇ ਹੀ ਨੇ ਉਹਨਾਂ ਦੇ। ਆਹੋ ਸਾਧ ਸੰਗ ਠੀਕ ਹੈ, ਮੀਰੀ ਹੈ ਠੀਕ ਹੈ ਜਥਾ ਜੋ, ਪਰ ਜੋ ਗੁਰੂ ਦਾ ਹੁਕਮ ਉਹਨੂੰ ਕੋਈ ਛੱਡ ਦਿਓ ਤੁਸੀਂ। ਜਿਹਨੇ ਖੰਡੇ ਦਾ ਅੰਮ੍ਰਿਤ ਛਕ ਲਿਆ ਉਹਨੂੰ ਤਾਂ ਹੁਕਮ ਹੈ ਵੀ ਤੂੰ 2 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਵਾਹਿਗੁਰੂ ਮੰਤਰ ਦਾ ਜਾਪ ਕਰ। ਜਾਪ ਕਰ, ਸਾਡਾ ਜਾਪ ਕੀ ਹੈ? ਮੂੰਹ ਚੋਂ ਲਾਲਾ ਡਿੱਗਦੀ ਨੇ, ਅੱਖਾਂ ਚੋਂ ਗਿੱਡ ਹੁੰਦੀ, ਅਖਬਾਰ ਪੜ੍ਹਦਾ ਹੁੰਦਾ ਬਾਹਰ ਕੜਾ, ਪੜ੍ਹਦਾ ਕਿ ਨਹੀਂ? ਕੀ ਇਹ ਸਿੱਖੀ ਬਣਾ ਹੈ ਕੋਈ? ਇਹ ਸਿੱਖੀ ਬਣਾ ਨਹੀਂ, ਫਿਰ ਇਹ ਮੁਕਤ ਭਾਲਦਾ, ਫਿਰ ਸ਼ਾਂਤੀ ਭਾਲਦਾ ਹੈ। ਸ਼ਾਂਤੀ ਤਾਂ ਤਦ ਮਿਲੇਗੀ ਜਦ ਇਹ ਗੁਰੂ ਦੇ ਹੁਕਮ ਅਨੁਸਾਰ ਜੀਵਨ ਨੂੰ ਢਾਲੇਗਾ ਨਾ, ਤਦ ਜਾ ਕੇ ਇਹਨੂੰ ਵਸਤਾ ਪ੍ਰਾਪਤ ਹੋਣੀ ਹੈ। ਐਵੇਂ ਨੀ ਹੋਣੀ ਹੈ, ਨਾ ਹੋਈ ਅੱਜ ਤਾਈ ਕਿਸੇ ਨੂੰ, ਐਵੇਂ ਗੱਲਾਂ ਬਾਤਾਂ ਦੇ ਨਾਲ ਨੀ ਕੁਛ ਗੁਰਮੁਖੋ ਬਣਨਾ। ਥੋੜਾ ਥੋੜਾ ਕਰੋ, ਗ੍ਰਿਸਤੀ ਹੋ ਤੁਸੀਂ, ਕੰਮ ਕਾਰ ਕਰਦੇ ਹੋ ਤੁਸੀਂ, ਥੋੜਾ ਥੋੜੇ ਸਵਸਤੇ 4 ਵਜੇ ਉੱਠ ਕੇ ਇਸ਼ਨਾਨ ਕਰੋ, ਫੇਰ ਪਹਿਲਾਂ ਗੁਰੂ ਵਾਹਿਗੁਰੂ ਮੰਤਰ ਉਸਦਾ ਜਾਪ ਕਰੋ ਜੁਗਤੀ ਦੁਆਰਾ। ਕਿਸੇ ਗੁਰਸੁੱਖ ਤੋਂ ਪੁੱਛੋ ਬਈ ਤੇਰੀ ਸੁਰਤ ਸੂਖ ਮੰਡਲਾਂ ਨੂੰ ਕਿਵੇਂ ਚੜ੍ਹਦੀ ਹੈ? ਤੈਨੂੰ ਦੇਖਦਿਆਂ ਜਦ ਤੂੰ ਬਹਿਣਾ, ਅੱਖਾਂ ਬੀਜ ਕੇ ਸਮਾਧੀ ਲਾ ਕੇ ਬਹਿਣਾ, ਤੇਰਾ ਕੋਈ ਤੈਨੂੰ ਕੋਈ ਜੁਗਤੀ ਪ੍ਰਾਪਤ ਹੋਈ ਹੋਈ ਹੈ? ਫਿਰ ਉਹ ਦੱਸ ਦੇਗਾ ਤੁਹਾਨੂੰ, ਨਾਮ ਉਹੀ ਹੈ, ਨਾਮ ਦੇ ਵਿੱਚ ਫਰਕ ਨਹੀਂ ਪੈਣਾ। ਗੁਰੂ ਨੇ ਜੋ ਸਾਨੂੰ ਨਾਮ ਦੱਸਤਾ ਉਹੀ ਰਹਿਣਾ, ਪਰ ਜਿਹੜੀਆਂ ਜੁਗਤੀਆਂ ਹੁੰਦੀਆਂ ਨੇ ਉਹ ਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਅਧੀਨ ਨੇ। ਇਸ ਤਰ੍ਹਾਂ ਦਰਬਾਰ ਸਾਹਿਬ ਦਾ ਬਾਣੀ ਨੇ ਕਿਸੇ ਦਾ, ਕਿਸੇ ਪ੍ਰੇਮੀ ਨੇ ਪਾਠ ਸਿੱਖਣਾ ਹੋਵੇ ਤਾਂ ਕਿੱਥੋਂ ਸਿੱਖੇਗਾ? ਕੀ ਆਪੇ ਹੀ ਪੜ੍ਹ ਲੇਗਾ ਬਹਿ ਕੇ? ਤੁਸੀਂ ਅਨਪੜ੍ਹ ਆਦਮੀ ਨੂੰ ਤਾਬੇ ਬਾਲ ਦੋ, ਫਿਰ ਕੀ ਉਹ ਤੁਹਾਨੂੰ ਪਾਠ ਸੁਣਾ ਦੂਗਾ? ਨਹੀਂ ਸੁਣਾ ਸਕਦਾ, ਤਾਕਤ ਹੀ ਨਹੀਂ ਉਹਦੇ ਚ, ਉਹ ਕਿਸੇ ਦੇ ਕੋਲ ਜਾਊਗਾ। ਜਿਹਦਾ ਸਿੱਖਿਆ ਹੋਇਆ ਉਹ ਫਿਰ ਪਾਠ, ਉਹ ਵੀ ਸਧਾਰਨ ਖੰਡ ਪਾਠ ਨਹੀਂ ਕਰ ਸਕਦਾ, ਫਿਰ ਖੰਡ ਪਾਠੀ ਕੋਲ ਜਾਣਾ ਪਵੇਗਾ ਜੇ ਖੰਡ ਪਾਠ ਚ ਲੱਗਣਾ, ਫਿਰ ਉਹ ਕਥਾ ਨਹੀਂ ਕਰ ਸਕਦਾ। ਜੇ ਕਥਾ ਕਰਨੀ ਹੈ ਫਿਰ ਗਿਆਨੀਆਂ ਕੋਲ ਜਾਵੇਗਾ। ਕਥਾ ਜਿਹੜੀ ਸੁਰਤ ਤਾਂ ਨੂੰ ਚੜ੍ਹਨੀ ਹੈ, ਉਹ ਆਪੇ ਹੀ ਚੜ੍ਹ ਜੂਗੀ। ਉਹ ਜਿਹੜਾ ਅਸਲੀ ਇਹਦਾ ਫਰਜ਼ ਆ ਜਿਹਨੂੰ ਸੁਖ ਮਰ ਕਿਹਾ, ਉਹ ਬਰਮ ਬੇਦਾ, ਉਹ ਆਪੇ ਹੀ ਆ ਜੂਗੀ ਇਸ ਨੂੰ, ਉਹ ਵੀ ਕਿਸੇ ਦੇ ਅਧੀਨ। ਅਸਲੀ ਤਾਂ ਉਹੀ ਹੈ ਸਾਧ ਸੰਗਤ, ਉਸ ਵਾਸਤੇ ਤਾਂ ਇਹਨੂੰ ਮਨੁੱਖਾਂ ਦੇ ਮਿਲੀ ਹੈ, ਉਰੇ ਹੀ ਫਿਰੀ ਜਾਂਦਾ ਇਹ ਤਾਂ, ਉਰੇ ਹੀ ਖੜਾ ਸਾਧ ਸੰਗਤ। ਇਹ ਤਾਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਇਸ ਨੂੰ ਪਤਾ ਲੱਗਦਾ। ਉਹ ਵੀ ਸਾਧਨਾ ਜਿਵੇਂ ਪੜ੍ਹਾਈ ਦੀ ਸਾਧਨਾ ਕਰਦਾ ਨਾ, ਇਸੇ ਤਰ੍ਹਾਂ ਹੀ ਪ੍ਰਵਾਸ ਜਿਹੜੀ ਵਿਦਿਆ ਉਹ ਵੀ ਸਾਧਨਾ ਕਰਨੀ ਪਵੇਗੀ, ਤਦ ਜਾ ਕੇ ਵਸਤੂ ਪ੍ਰਾਪਤ ਹੋਵੇਗੀ। ਐਵੇਂ ਹੋਣੀ ਕੋਈ ਨੀ। ਨਾਮ ਦੀ ਦਾਤ ਲੈ ਲਈ ਸਾਧ ਸੰਗਤ, ਸਰੀਰ ਦਾ ਕੋਈ ਪਤਾ ਨਾ ਰਿਹਾ, ਸਰੀਰ ਦਾ ਹੀ ਪਤਾ ਭੁੱਲ ਗਏ ਮਹਾਰਾਜ ਜੀ। ਖੈਰ ਹੀਰਾ ਸੁਤਾ ਚਲਿਆ ਗਿਆ, ਮਹਾਰਾਜ ਨੀ ਗਿਆ, ਉੱਥੇ ਹੀ ਰਹਿਣ ਲੱਗ ਗਏ ਰੇਰੂ ਸਾਹਿਬ ਜੀ। ਛੁੱਟੀਆਂ ਵੀ ਪੂਰੀਆਂ ਹੋ ਗਈਆਂ, ਫੇਰ ਗਾਰਡੀ ਨੇ ਪੁੱਛਿਆ ਹੀਰਾ ਸਿੰਘ ਨੂੰ, ਸਰਦਾਰ ਦਲੀਪ ਸਿੰਘ ਨੇ, ਬਈ ਗੁਲਾਬ ਸਿੰਘ ਨੀ ਆਇਆ? ਉਹਦੀ ਪੜ੍ਹਾਈ ਛੁੱਟੀਆਂ ਪੂਰੀਆਂ ਹੋ ਗਈਆਂ, ਤੇਰੇ ਨਾਲ ਗਿਆ ਸੀ, ਤੂੰ ਉਹਨੂੰ ਲੈ ਕੇ ਨੀ ਆਇਆ? ਕਹਿੰਦਾ ਸਰਦਾਰ ਜੀ ਉਹ ਤਾਂ ਉੱਥੇ ਹੀ ਰਹਿ ਪਏ ਸਨ, ਕੀ ਹੋਇਆ ਜਦ ਨਹੀਂ ਗਏ ਸਤਸੰਗ ਫਿਰ ਗਾਰਡੀਅਨ ਸਰਦਾਰ ਆਪ ਆਇਆ ਰੇਰੂ ਸਾਹਿਬ ਉਹ ਵੀ ਮਹਾਰਾਜ ਦਾ ਯਾਨੀ ਅਵਦੇਸ਼ੀ ਸੇਵਕ ਸੀ ਉਸ ਨੇ ਆ ਕੇ ਸੰਤ ਮਹਾਰਾਜ ਯਾਨੀ ਗੁਲਾਬ ਸਿੰਘ ਨੂੰ ਫਤਿਹ ਬੁਲਾਈ ਮਹਾਰਾਜ ਜੀ ਨੇ ਅੱਖਾਂ ਹੀ ਖੋਲੀਆਂ ਦੇਖ ਲੋ ਅੱਖਾਂ ਹੀ ਨੀ ਖੋਲੀਆਂ ਬਥੇਰਾ ਮਗਰ ਮਗਰ ਫਿਰਿਆ ਬੋਲੇ ਹੀ ਨੀ ਵਸਤਾ ਤਦੇ ਹੀ ਪ੍ਰਾਪਤ ਹੋਵੇਗੀ ਨਾ ਐਵੇਂ ਨੀ ਹੋਣੀ ਸਾਧ ਸੰਗਤ ਤਾਂ ਹੀ ਦੁਨੀਆਂ ਰੋਂਦੀ ਹੈ ਨਾ ਹੁਣ ਕੌਣ ਰੋਂਦਾ ਕਿਸੇ ਨੂੰ ਕੋਈ ਉਹਨਾਂ ਦੇ ਵਿਚ ਸੁਖ ਸੀਗਾ ਸੁਖ ਨੂੰ ਇਹ ਦੁਨੀਆਂ ਭੱਜੀ ਫਿਰਦੀ ਹੈ ਸਾਰੀ ਖੈਰ ਉਸਨੇ ਬੁਲਾਏ ਨਹੀਂ ਬੋਲੇ ਫਿਰ ਮਹਾਰਾਜ ਜੀ ਕੋ ਅਰਜ ਕਰੀ ਮਹਾਰਾਜ ਜੀ ਪੜ੍ਹਾਈ ਖਰਾਬ ਹੁੰਦੀ ਹੈ ਗੁਲਾਬ ਦੀ ਕਿਰਪਾ ਕਰੋ ਇਹਨਾਂ ਨੂੰ ਕਹੋ ਚਲੇ ਜਾਣ ਖੈਰ ਕਹਿੰਦੇ ਸੱਦੋ ਰੇ ਆ ਗਏ ਨਮਸਕਾਰ ਕਰੀ ਹੱਥ ਬੰਨ ਕੇ ਖੜ ਗਏ ਕਹਿਣਗੇ ਕਾਕਾ ਤੇਰੀ ਪੜ੍ਹਾਈ ਖਰਾਬ ਹੁੰਦੀ ਹੈ ਜਾ ਤੂੰ ਕਹਿੰਦਾ ਮਹਾਰਾਜ ਜੀ ਹੁਣ ਜਾਣ ਜੀ ਨੀ ਕਰਦਾ ਹੈ ਜੀ ਨੀ ਕਰਦਾ ਜਾਣ ਨੂੰ ਕਹਿਣ ਲੱਗੇ ਚੰਗਾ ਤੂੰ ਜਾ ਪੜ੍ਹਾਈ ਕਰ ਲਾ ਦਸਵੀਂ ਜਮਾਤ ਹੈ ਜਿਹੜੀ ਪਾਸ ਕਰ ਲਾ ਫਿਰ ਤੇਰੀ ਮਰਜ਼ੀ ਹੈ ਫਿਰ ਤੂੰ ਆਪਣੀ ਮਰਜ਼ੀ ਕਰੀ ਖੈਰ ਮਹਾਰਾਜ ਕਹਿਣਗੇ ਮਹਾਰਾਜ ਜੀ ਮੈਂ ਚੜਿਆ ਜਾਣਾ ਮੈਂ ਸਰੀਰ ਕਰਕੇ ਜਾਊਂਗਾ ਉੱਥੇ ਮਨ ਕਰਕੇ ਨੀ ਜਾਵਾਂਗਾ ਮਨ ਮੇਰਾ ਤੁਹਾਡੇ ਚਰਨਾਂ ਚ ਰਹੇਗਾ ਹੁਣ ਸਰੀਰ ਹੋਰ ਹੈ ਮਨ ਹੋਰ ਹੈ ਵਸਤਾ ਤਾਂ ਮਨ ਨਹੀਂ ਪ੍ਰਾਪਤ ਕਰਨੀ ਹੈ ਸਰੀਰ ਦਾ ਤਾਂ ਇੱਕ ਸੰਬੰਧ ਹੈ ਖੈਰ ਚਲੇ ਗਏ ਸਾਧ ਸੰਗਤ ਹੁਣ ਜਾਂਦੇ ਨੇ ਸਕੂਲ ਦੇ ਵਿਚ ਪੜ੍ਹਦੇ ਨੀ ਨੇਤਰ ਨੀ ਖੋਲਦੇ ਹਨ ਸੁਰਤ ਕਿਸੇ ਪਾਸੇ ਚਲੀ ਗਈ ਸੁਰਤ ਸੂਖ ਮੰਡਲਾਂ ਨੂੰ ਚੜ੍ਹਨੀ ਸ਼ੁਰੂ ਹੋ ਗਈ ਖੈਰ ਛੋਟੇ ਮਹਾਰਾਜ ਵੀ ਸਾਰੇ ਜਿਤਨੇ ਫੌਜੀ ਉੱਥੇ ਹੁੰਦੇ ਸਨ ਸਾਰੇ 2 ਵਜੇ ਇਸ਼ਨਾਨ ਵਾਲੇ ਸਾਰਾ ਦਿਨ ਨੌਕਰੀ ਦਿੰਦੇ ਸਨ ਸਾਰਾ ਦਿਨ ਇਹ ਤਾਂ ਹੁਣ ਸ਼ੌਂਕ ਦੀ ਗੱਲ ਹੈ ਨਾ ਆਪਾਂ ਮਾੜਾ ਜਿਹਾ ਕੰਮ ਕਰਕੇ ਹੀ ਕਹਿ ਦਿੰਦੇ ਹਾਂ ਜੀ ਅਸੀਂ ਤਾਂ ਕੰਮ ਕਾਰ ਕਰਦੇ ਹਾਂ ਬੱਚੇ ਪਾਲਦੇ ਹਾਂ ਕਦ ਸੱਤ ਉੱਠਣ ਦਾ ਤੜਕੇ ਸ਼ੌਂਕ ਨਹੀਂ ਹੈ ਜੇ ਸ਼ੌਂਕ ਹੋਵੇ ਕੰਮ ਵੀ ਹੁੰਦਾ ਨਾਲੇ ਫਿਰ ਉਹ ਜਿਹੜਾ ਪਰਮੇਸ਼ਰ ਦੀ ਬੰਦਗੀ ਵਾਹਿਗੁਰੂ ਦਾ ਜਾਪ ਕਰਨਾ ਉਹ ਵੀ ਹੁੰਦਾ ਬੜੇ ਮਹਾਰਾਜ ਜੀ ਦੱਸਦੇ ਸੀ ਮੈਨੂੰ ਤਾਂ ਕਹਿੰਦੇ ਸੰਤ ਮਹਾਰਾਜ ਨੇ ਛੋਟਿਆਂ ਨੇ ਤਾਂ ਸਾਰਾ ਦਿਨ ਫੌਜ ਦੇ ਵਿੱਚ ਕੰਮ ਕਰਨਾ ਅਸੀਂ ਸਕੂਲ ਦੇ ਵਿੱਚ ਅੱਖਾਂ ਮੀਚ ਕੇ ਬੈਠੇ ਰਹਿੰਦੇ ਸਾਂ ਫਿਰ ਜਦ ਸ਼ਾਮ ਹੋ ਜਾਣੀ ਫਿਰ ਅਸੀਂ ਆਸਣ ਚੱਕਣੇ ਦੋਹਾਂ ਨੇ ਸੁਧਾ ਸਰ ਉੱਥੇ ਤਲਾ ਹੈ ਮੋਤੀ ਬਾਗ ਦੇ ਕੋਲ ਉੱਥੇ ਥੜੇ ਜੇ ਬਣੇ ਹੁੰਦੇ ਨੇ ਆਸਣ ਜੇ ਤਲਾਵਾਂ ਦੇ ਉੱਤੇ ਕਹਿੰਦੇ ਉੱਥੇ ਆਸਣ ਵਿਛਾ ਕੇ ਬੈਠ ਜਾਣਾ ਜੋੜੀ ਨੇ ਯਾਨੀ ਸਾਰੀ ਰਾਤ ਇੱਕ ਰਸ ਉੱਥੇ ਬੈਠਦੇ ਸਾਂਦੇ ਸਾਰੀ ਰਾਤ ਇਹ ਸਰੀਰ ਭਾਸਦਾ ਹੁੰਦਾ ਜਿਵੇਂ ਪਾਣੀ ਤੇ ਫੁੱਲ ਪਿਆ ਹੁੰਦਾ ਦੱਸੋ ਇਹ ਵੀ ਕੋਈ ਵਸਤਾ ਨਾ ਇਹ ਵੀ ਕੋਈ ਵਸਤਾ ਹੀ ਆ ਗੁਰਸਿੱਖ ਦੀ ਜਦੇ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ ਇਹਦੀ ਸੁਰਤ ਦਾ ਜਿਹੜੀ ਨਾਮ ਦੇ ਆਸਰੇ ਫਿਰ ਸੂਖ ਮੰਡਲਾਂ ਨੂੰ ਚੜ੍ਹਨੀ ਸ਼ੁਰੂ ਹੋ ਜਾਏਗੀ ਸਰੀਰ ਹੈ ਜਿਹੜਾ ਥੱਲੇ ਰਹਿ ਜਾਏਗਾ ਬੈਠੇ ਦਾ ਹੀ ਸਕੇਵਾਂ ਲੈ ਜੂਗਾ ਬੈਠੇ ਦਾ ਹੀ ਇਹ ਤਾਂ ਹੁਣ ਕਰਕੇ ਨੀ ਨਾ ਦੇਖਿਆ ਆਪਾਂ ਨੇ ਜਿਨ੍ਹਾਂ ਨੇ ਕਰਿਆ ਉਹਨਾਂ ਨੇ ਲਿਖਿਆ ਵੀ ਉਹ ਆਪ ਵੀ ਕਹਿੰਦੇ ਹੁੰਦੇ ਸਨ ਸਾਧਨਾ ਇਤਨੀ ਸਾਧ ਸੰਗ ਕੀਤੀ ਹੁਕਮ ਦੇ ਵਿਚ ਖੜ ਕੇ ਕੀਤੀ ਫਿਰ ਵਸਤਾ ਕਿਹੜੀ ਪ੍ਰਾਪਤ ਕਰੀ ਹੈ ਵਸਤਾ ਤਾਂ ਤੁਸੀਂ ਦੇ ਕੇ ਲਈ ਨਾ ਹੁਣ ਤੁਸੀਂ ਭੁੱਲੇ ਤਾਂ ਨੀ ਹੋਏ ਆ ਉਹਨਾਂ ਦੀ ਕਿਰਪਾ ਨੂੰ ਇਹ ਸੰਗਤਾਂ ਆਉਂਦੀਆਂ ਨੇ ਅਸੀਂ ਤਾਂ ਅਨਪੜ੍ਹ ਲੋਕ ਆ ਸਾਨੂੰ ਕੀ ਪਤਾ ਸਭ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਜਾਂ ਤੁਹਾਡੇ ਸਾਹਮਣੇ ਬੈਠੇ ਨੇ ਨਹੀਂ ਤਾਂ ਅਸੀਂ ਤਾਂ ਕਦੇ ਬੋਲੇ ਹੀ ਨਹੀਂ ਸਾਂ ਆ ਚੰਬ ਕੁੱਟਿਆ ਜਰੂਰ 40-45 ਸਾਲ ਉਹਨਾਂ ਨਾਲ ਸਭ ਉਹਨਾਂ ਦੀ ਮਿਹਰ ਆ ਉਹਨਾਂ ਦੀ ਕਿਰਪਾ ਨਾਲ ਹੋ ਰਿਹਾ ਜੋ ਕੁਛ ਹੋ ਰਿਹਾ ਹਾਂ ਇਤਨੀ ਕਾਲਣਾ ਕਰੀ ਸਾ ਤਦੇ ਹੀ ਫਿਰ ਵਸਤੂ ਪ੍ਰਾਪਤ ਹੋਈ ਨਾ ਆਓ ਅੰਗਦ ਦੇ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਤੂੰ ਮਹਾਰਾਜ ਜੀ ਨੂੰ ਮਹਾਤਮਾ ਕਰਕੇ ਸਮਝਦਾ ਸੀ ਤੂੰ ਮਹਾਤਮਾ ਬਣ ਗਿਆ ਸੰਗਤ ਨੇ ਕਿਹਾ ਮਹਾਰਾਜ ਜੀ ਆਪ ਨੇ ਗੁਰੂ ਸਾਹਿਬ ਜਾਣੀ ਸਾਖਿਆਤ ਪਰਮੇਸ਼ਰ ਸਮਝਦੇ ਰਹੇ ਤੁਸੀਂ ਪਰਮੇਸ਼ਰ ਬਣ ਗਏ ਆਹ ਬੀਬੀ ਪਾਨੀ ਨੇ ਸੇਵਾ ਕਰੀ ਮਹਾਰਾਜ ਜੀ ਖੁਸ਼ ਹੋ ਗਏ ਕਹਿਣ ਲੱਗੇ ਬੀਬੀ ਮੈਂ ਬਹੁਤ ਖੁਸ਼ ਹਾਂ ਤੂੰ ਮੰਗ ਕੀ ਮੰਗਣਾ ਮੇਰੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਘਾਟਾ ਨਹੀਂ ਕਿਸੇ ਚੀਜ਼ ਦਾ ਚਾਰੇ ਪਦਾਰਥ ਹਨ ਸਾਰੇ ਦੁਨੀਆਂ ਦੇ ਪਦਾਰਥ ਆ ਜਾਂਦੇ ਤਰਨ ਅਰਥ ਕਾਮ ਮੋਕਸ਼ ਸਭ ਤੋਂ ਵੱਡਾ ਪਦਾਰਥ ਮੁਕਤ ਦਾ ਮੁਕਤ ਕੋਈ ਮੰਗਦਾ ਪਦਾਰਥ ਦੁਨੀਆਂ ਮੰਗਦੀ ਹੈ ਸਾਧ ਸੰਗਤ ਪਦਾਰਥਾਂ ਨੇ ਰਹਿਣਾ ਕੋਈ ਨੀ ਹੈ ਨਾ ਮੰਗਣ ਵਾਲੇ ਨੇ ਰਹਿਣਾ ਪਰ ਜਿਹੜੀ ਮੁਕਤ ਹੈ ਫਿਰ ਇਹ ਸਦੀਵੀ ਜਾਣੀ ਐਨ ਅਮਰ ਹੋ ਜਾਏਗਾ, ਅਮਰ ਵਸਤਾ ਨੂੰ ਮਰ ਵਸਤਾ ਨੂੰ ਪ੍ਰਾਪਤ ਹੋ ਜਾਏਗਾ। ਆਏ ਉਸਨੇ ਫਿਰ ਕੀ ਮੰਗਿਆ, ਉਹਨੂੰ ਪਤਾ ਸੀ ਵੀ ਸੇਵਾ ਸਹੀ ਮਿਲੀ ਇਹਨਾਂ ਨੂੰ ਵੀ ਵਸਤੂ, ਹੁਣ ਇਹ ਖੁਸ਼ ਹੋ ਗਏ ਮੇਰੀ ਸੇਵਾ ਤੇ। ਜਿਹੜੀ ਇਹ ਗੱਦੀ ਹੈ ਜਾਂ ਜੋ ਗੁੱਸਾ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਤੀ ਰੂਹਾਨੀ ਇਹ ਸੇਵਕ ਨੂੰ ਦਿੰਦੇ ਆਏ ਨੇ। ਮੈਂ ਹੁਣ ਇਸ ਦੇ ਮੰਗਾਂ ਤਾਂ ਘਰ ਚ ਮੰਗ ਲਵਾਂ ਵੀ ਘਰ ਚ ਰਹੇ। ਖੈਰ ਬੀਬੀ ਪਾਨੀ ਕਹਿਣ ਲੱਗੀ, ਮਹਾਰਾਜ ਜੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਰਟੀ ਜਾਣੀ ਗੱਦੀ ਹੈ ਨਾ, ਉਹ ਘਰ ਦੀ ਘਰ ਦੇ ਵਿਚ ਰਹੇ, ਉਹ ਸੇਵਕ ਕੋਲ ਨਾ ਜਾਵੇ। ਮਹਾਰਾਜ ਜੀ ਨੇ ਨੇਤਰ ਮੀਟ ਲਏ, ਕਹਿਣ ਲੱਗੀ ਪੁੱਤਰੀ ਤੈ ਤਾਂ ਚੱਲਦਾ ਪਾਣੀ ਰੋਕਤਾ, ਇਹ ਤਾਂ ਸੇਵਕ ਦੀ ਵਸਤੂ ਸੀ। ਖੈਰ ਠੀਕ ਹੈ, ਅਸੀਂ ਬਚਨ ਦਿੱਤਾ ਤਾਂ ਮੰਗ ਮੰਗ ਲਈ, ਰਹੂਗੀ ਘਰ ਦੇ ਵਿਚ ਰਹੂਗੀ, ਜਾਊਗੀ ਉਸ ਵਿਚ ਜਿਹੜਾ ਹੁਕਮ ਮੰਨੂਗਾ। ਇਹ ਨੀ ਬੜੇ ਛੋਟੇ ਦਾ ਸਵਾਲ ਨਹੀਂ ਹੈ, ਕਈ ਮਤਾਂ ਦੇ ਵਿਚ ਹੈਗਾ ਜਿਹੜਾ ਕੋਈ ਹੈ ਮੁਖੀ ਨਾ ਉਹਨਾਂ ਦਾ, ਉਹਨਾਂ ਦਾ ਮੁਖੀ ਹੈ ਜਿਹੜਾ ਬੜਾ ਪੁੱਤਰ ਉਸ ਦੇ ਪੱਗ ਬਣਾ ਦਿੰਦਾ, ਪਰ ਮਹਾਰਾਜ ਨੇ ਨੀ ਬਣਾਈ ਹੈ, ਬਣਾਈ ਹੈ ਮਹਾਰਾਜ ਨੇ ਪੱਗ। ਦੇਖੋ ਵਿਲੱਖਣ ਜਾਣੀ ਜਿਹੜੀ ਉਹ ਵਸਤੂ ਹੈ, ਉਹ ਤਾਂ ਜਿਹਦੀ ਭਾਵਨਾ ਜਿਹਦੀ ਸਾਧਨਾ ਉਸ ਨੂੰ ਮਿਲੇਗੀ। ਦੇਖ ਲੋ ਸਾਰਿਆਂ ਮਤਾਂ ਦੇ ਵਿਚ ਜਿਹੜਾ ਬੜਾ ਪੁੱਤਰ ਹੈ ਉਸ ਦਾ, ਉਸ ਦੇ ਪੱਗ ਬੰਨਦੇ ਨੇ, ਕਹਿੰਦੇ ਗੁਰੂ ਬਣ ਗਿਆ। ਹੁਣ ਇਹ ਗੁਰਪਣਾ ਤਾਂ ਨਹੀਂ ਹੈ, ਗੁਰਪਣਾ ਤਾਂ ਇਸ ਦੇ ਅੰਦਰ ਹੈ ਗੁਰਮੁਖੋ, ਅੰਦਰੋਂ ਪੈਦਾ ਹੁੰਦੀ ਹੈ ਉਹ ਤਾਂ ਵਸਤੂ। ਇਹ ਠੀਕ ਹੈ ਜਿਹੜੇ ਬਾਹਰ ਲਿਆ ਮਕਾਨ ਜ਼ਮੀਨ ਜਾ ਰਹੀ ਇਹ ਬੜੇ ਦੀ ਹੋ ਗਈ, ਜਾਂ ਜਿਹੜੇ ਮੰਨਣ ਵਾਲੇ ਨੇ ਉਹ ਮੰਨੇ ਜਾਂਦੇ ਨੇ ਵੀ ਇਹ ਸਾਡਾ ਗੁਰੂ ਹੈ। ਗੁਰੂ ਵਸਤਾ ਤਾਂ ਬਹੁਤ ਉੱਚੀ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਜਿਹਨੇ ਸ਼ਰਧਾ ਦੇ ਨਾਲ ਸੇਵਾ ਕਰੀ ਹੈ ਉਹ ਪੁੱਤਰਾਂ ਨੂੰ ਦਿੱਤੀ ਹੋਈ ਨੀ ਸਾਧ, ਨਹੀਂ ਉਹ ਤਾਂ ਸੇਵਕ ਦੀ ਵਸਤਾ, ਸੇਵਕ ਦੀ ਵਸਤੂ ਹੈ। ਘਰ ਕਹਿਣਗੇ ਚੰਗਾ ਬੀਬੀ ਤਾਂ ਚੱਲਤਾ ਖਾੜ ਰੋਕ ਲਿਆ, ਰਹੂਗੀ ਘਰ ਚ ਮਿਲੂਗੀ ਆਗਾਕਾਰੀ ਨੂੰ, ਪਰ ਤਕਲੀਫਾਂ ਬਹੁਤ ਆਉਣਗੀਆਂ। ਇਹ ਵੀ ਵਾਕ ਕਰਤਾ ਸਾਧ ਸੰਗਤ, ਆਇਆ ਦੱਸਿਆ ਵੀ ਭਾਵਨਾ ਨੂੰ ਫਲ ਲੱਗਣਾ, ਹੁਣ ਉੱਥੇ ਹੀ ਆ ਜਾਓ। ਕ੍ਰਿਸ਼ਨ ਭਗਵਾਨ ਜੀ ਪ੍ਰੇਮ ਦੇ ਵਧੇ ਹੋਏ, ਹਾਲਾਂਕਿ ਜਾਣਾ ਤਾਂ ਰਾਜੇ ਦੇ ਮਹਿਲਾਂ ਸੀ ਕ੍ਰਿਸ਼ਨ ਭਗਵਾਨ ਨੇ, ਪਰ ਨਹੀਂ ਉੱਥੇ ਪ੍ਰੇਮ ਨਹੀਂ ਸੀ, ਉੱਥੇ ਤਾਂ ਹਾਂ ਸੀ। ਉਧਰ ਬਿਧਰ ਤੇ ਬਦਰਾਣੀ ਦੇ ਦਿਲ ਦੇ ਵਿਚ ਪ੍ਰੇਮ ਸੀ ਵੀ ਕੁਦਰਤੀ ਭਗਵਾਨ ਰਾਜ ਦੇ ਮਹਿਲਾਂ ਨੂੰ ਆਏ ਨੇ, ਹੋਵੇ ਤਾਂ ਸਾਡੀ ਛਪਰੀ ਦੇ ਵਿਚ ਵੀ ਚਰਨ ਪਾ ਜਾਣ ਸਾਧ। ਜਿਹੜਾ ਗੁਰੂ ਆ ਉਹ ਪ੍ਰੇਮ ਦਾ ਭੁੱਖਾ ਹੈ। ਭਾਈ ਹਿੰਮੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ, ਮੀਂਹ ਪੈਂਦੇ ਵਿਚ ਜਾ ਕੇ ਛਪਰੀ ਦੇ ਮੂਹਰੇ ਖੜ ਗਏ, ਸਾਰੀ ਰਾਤ ਉੱਥੇ ਕੀਰਤਨ ਹੁੰਦਾ ਰਿਹਾ, ਫਿਰ ਉੱਥੇ ਇਉਂ ਉਚਾਰਨ ਕੀਤਾ, ਭਲੀ ਸੁਆਵੀ ਛਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਜ ਨਾ ਤੌਲ ਹਰ ਜਿਤ ਪ੍ਰਭ ਵਿਸਰਾਏ, ਅੰਨ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤਾਏ, ਜਲ ਜਾਏ ਬਟਪਣਾ ਮਾਇਆ ਲਪਟਾਏ, ਪੀਸਨ ਪੀਸੋਟ ਕਾਮਣੀ ਮਨ ਸੰਤੋਖ ਆਏ ਕਿਤੇ। ਇਉਂ ਜਾਣੀ ਸਾਰਾ ਸ਼ਬਦ ਮਹਾਰਾਜ ਜੀ ਨੇ, ਉੱਥੇ ਛਪਰੀ ਦੀ ਜਾਣੀ ਵਡਿਆਈ ਕਰੀ ਸਾਧ ਸੰਗਤ। ਇਉਂ ਕ੍ਰਿਸ਼ਨ ਭਗਵਾਨ ਜੀ ਛਪਰੀ ਨੂੰ ਸਿੱਧੇ ਹੋ ਗਏ, ਪੜੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਛਪਰੀ ਕੋ ਜਾ ਕੇ ਖੜ ਗਏ। ਬਿਦਰ ਦੀ ਸ਼ਬਰੀ ਦੇ ਵਿਚ ਬਿਦਰ ਬਾਹਰ ਹੈ, ਅੜੀਕਦਾ ਵੀ ਭਗਵਾਨ ਦੇ ਨਾਲ ਅਦਬ ਨਾਲ ਜਾਵਾਂ। ਘਰ ਕੇਲੇ ਲਿਆਂਦੇ ਹੋਏ ਸਨ ਗਰੀਬਾਂ ਦੇ, ਕ੍ਰਿਸ਼ਨ ਭਗਵਾਨ ਜੀ ਬੈਠ ਗਏ ਫੂੜੀ ਦੇ ਉੱਤੇ। ਹੁਣ ਮਾਤਾ ਨੂੰ ਸਰੀਰ ਦਾ ਕੋਈ ਪਤਾ ਨਹੀਂ ਹੈ, ਛਿਲਕਾ ਲਾਉਂਦੀ ਆ ਕੇਲੇ ਤੋਂ, ਛਿਲਕਾ ਕ੍ਰਿਸ਼ਨ ਭਗਵਾਨ ਨੂੰ ਫੜਾਉਂਦੀ ਆ, ਗੁਦਵਾ ਜਿਹੜੀ ਉਹ ਬਾਹਰ ਸਿੱਟ ਦਿੰਦੀ ਹੈ। ਹੁਣ ਪ੍ਰੇਮ ਦੇ ਵਧੇ ਹੋਏ ਕ੍ਰਿਸ਼ਨ ਭਗਵਾਨ ਕੇਲਾ ਖਾਂਦੇ ਨੇ ਜਾਣੀ ਛਿਲਕਾ ਖਾਂਦੇ ਨੇ, ਛਿਲਕਾ ਹੀ ਖਾਈ ਜਾਂਦੇ ਨੇ ਸਾਰ। ਖੈਰ ਇਤਨੇ ਨੂੰ ਬਿਦਰ ਜੀ ਆ ਗਏ। ਜਦ ਉਹਨਾਂ ਨੇ ਆ ਕੇ ਦੇਖਿਆ ਵੀ ਬਿਦਰਾਣੀ ਗਲਤੀ ਕਰਦੀ ਹੈ, ਭਗਵਾਨ ਕਿਤੇ ਕਿਤਾਈ ਸਾਡੇ ਘਰ ਆਏ ਨੇ, ਬਜਾਏ ਗੁੱਦੇ ਦੀ ਕੇਲਾ ਖਿਲਾਉਂਦੀ ਹੈ। ਕਹਿਣ ਲੱਗੇ ਭਾਗ ਮਾਨੇ, ਕੁਦਰਤੀ ਭਗਵਾਨ ਆ ਗਏ, ਤੂੰ ਤਾਂ ਗਲਤੀ ਕਰਦੀ ਹੈ। ਹੱਟ ਪਰੇ ਕਹਿੰਦਾ ਤੂੰ ਤਾਂ ਛਿਲਕਾ ਖਿਲਾਉਣੀ ਹੈ ਕ੍ਰਿਸ਼ਨ ਭਗਵਾਨ ਨੂੰ। ਸਾਧ ਸੰਗਤ ਜਦ ਫਿਰ ਬਿਦਰ ਨੇ ਗੁੱਦਾ ਕਰਿਆ ਨਾ ਕ੍ਰਿਸ਼ਨ ਭਗਵਾਨ ਕੰਨੀ ਨੂੰ, ਕਹਿੰਦੇ ਬਿਦਰ ਹੁਣ ਉਹ ਰਸ ਨਹੀਂ ਰਿਹਾ, ਹੁਣ ਤਾਂ ਚਤਰਾਈ ਆ ਗਈ, ਉਹ ਜਿਹੜੀ ਗਲਤੀ ਉਹੀ ਸੀ। ਖੈਰ ਕਹਿਣ ਲੱਗਿਆ ਤਾਂ ਗਲਤੀ ਕਰੀਆ, ਰਾਤ ਨੂੰ ਖਾਣਾ ਕ੍ਰਿਸ਼ਨ ਭਗਵਾਨ ਦਾ ਮੈਂ ਬਣਾਵਾਂਗਾ। ਖੈਰ ਉਹ ਕਿਹੜਾ ਘੱਟ ਸੀ ਸਾਧ ਸੰਗਤ, ਪਿੰਡਾਂ ਦੇ ਵਿੱਚ ਫੱਗਣ ਚੇਤ ਦਾ ਮਹੀਨਾ ਸੀ, ਸਾਗ ਹੁੰਦਾ ਗੰਦਲਾਂ ਦਾ, ਪੱਤੇ ਦਾ ਵੀ ਹੁੰਦਾ। ਖੈਰ ਸਾਗ ਲਿਆਂਦਾ ਉਹਨਾਂ ਨੇ, ਹੁਣ ਬਿਦਰ ਨੇ ਸਾਗ ਰਿੰਨਿਆ, ਉਹ ਲੂਣ ਪਾਉਣਾ ਭੁੱਲ ਗਿਆ। ਪ੍ਰੇਮ ਦੇ ਹੀ ਤਾਂ ਗੱਲ ਹੈ ਸਾਗ ਤਾਂ, ਲੂਣ ਨਾ ਪਾਇਆ। ਹੁਣ ਥਾਲ ਅੱਗੇ ਰੱਖ ਦਿੱਤਾ, ਥਾਲ ਕੀ ਹੋਣਾ, ਮਿੱਟੀ ਦੇ ਭਾਂਡੇ ਹੋਣਗੇ ਉਸ ਟਾਈਮ ਚ। ਤਾਂ ਕ੍ਰਿਸ਼ਨ ਭਗਵਾਨ ਬੈਠੇ ਨੇ, ਦੋੜੀ ਦੰਪਤੀ ਜੋੜੀ ਸਾਹਮਣੇ ਬੈਠੀ ਆ ਹੱਥ ਬੰਨੀ। ਕ੍ਰਿਸ਼ਨ ਭਗਵਾਨ ਨਾਲ ਤਾਂ ਸਕਦੇ ਨੇ, ਨਾਲੇ ਸਲਾਹ ਕਰਦੇ ਨੇ, ਬਿਦਰ ਇਹ ਭੋਜਨ ਕਾਹਦਾ, ਅੰਮ੍ਰਿਤ ਹੀ ਹੈ, ਇਹੋ ਗੱਲਾਂ ਕਰਦੇ ਨੇ। ਖੈਰ ਫਿਰ ਛੱਕ ਕੇ ਚੂੜਾ ਹੱਥ ਤੋਂ ਆ ਦਿੱਤੇ, ਸੀਤ ਪ੍ਰਸ਼ਾਦ ਛਕਣ ਲੱਗੇ। ਜਦ ਬੁਰਕੀ ਮੂੰਹ ਦੇ ਵਿੱਚ ਪਾਈ ਤਾਂ ਲੂਣ ਨਹੀਂ ਹੈ ਸਾਗ ਦੇ। ਫਿਰ ਜਾ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਏ, ਕਹਿਣ ਲੱਗੇ ਮਹਾਰਾਜ ਜੀ ਸਾਤੋਂ ਗਲਤੀ ਹੋ ਗਈ, ਮਾਫ਼ ਕਰ ਦਿਓ। ਕਹਿੰਦੇ ਗਲਤੀ ਨਹੀਂ ਭਾਈ, ਪ੍ਰੇਮ ਦਾ ਸਵਾਲ ਹੈ, ਸਵਾਲ ਹੈ ਪ੍ਰੇਮ ਦਾ, ਜੇ ਨਾ ਹੋਵੇ ਤਾਂ ਫਿਰ ਪ੍ਰੇਮ ਕਾਹਦਾ ਹੋਇਆ, ਇਹ ਤਾਂ ਪ੍ਰੇਮ ਨਾ ਰਿਹਾ ਨਾ। ਇਹ ਸਾਰੀ ਰਾਤ ਉੱਥੇ ਰਹੇ ਸਾਧ ਸੰਗਤ, ਦਿਨ ਚੜਿਆ ਹੁਣ ਮਹਿਲਾਂ ਕੰਨੀ ਨੂੰ ਆਉਂਦੇ ਨੇ ਜਿਸ ਕੰਮ ਵਾਸਤੇ ਆਏ ਸੀ। ਖੈਰ ਆ ਗਏ ਉਹ ਦੁਰਯੋਧਨ ਹੰਕਾਰੀ, ਉਹਨੂੰ ਵੀ ਪਤਾ ਲੱਗ ਗਿਆ ਵੀ ਰਾਤ ਬਿਦਰ ਦੇ ਗਰੀਬ ਦੇ ਘਰ ਕੱਟੀਆ ਜਾ ਕੇ ਦਾਸੀ ਦੇ ਪੁੱਤਰ ਦੇ, ਉਹ ਹੰਕਾਰੀ ਸੀ। ਕਹਿਣ ਲੱਗਿਆ ਸੁਣਿਆ ਤੂੰ ਰਾਤ ਉੱਥੇ ਰਿਹਾ, ਇੱਕ ਦਵਾਰਕਾ ਦਾ ਰਾਜਾ ਹੋ ਗਏ ਗਰੀਬ ਦੇ ਘਰ, ਮੇਰੇ ਇਤਨੇ ਬੜੇ ਬੜੇ ਮਹਿਲ, ਬੜੇ ਬੜੇ ਭੀਸ਼ਮ ਪਿਤਾਮਾ, ਦਰੋਣਾਚਾਰਿਆ, ਬੜੇ ਮੇਰੇ ਅਹਿਲਕਾਰ ਜਰਨੈਲ, ਤੇਰੇ ਵਾਸਤੇ ਕਿਤਨੀ ਤਿਆਰੀ ਕਰੀ ਸੀ। ਆਇਆ ਸੁਣਿਆ ਬਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ, ਰੁੱਖਾ ਹੀ ਬੋਲਣਾ ਸੀ ਹੰਕਾਰੀ ਆਦਮੀ ਚ, ਕਦੇ ਪਿਆਰ ਹੁੰਦਾ ਹੰਕਾਰੀ ਰੁੱਖਾ ਹੀ ਬੋਲਦਾ ਸਾਂ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਕਾ, ਤੈਨੂੰ ਸ਼ਰਮ ਨਾ ਆਈ ਕਿਸੇ, ਉਹ ਤੂੰ ਐਡੇ ਮਹਿਲ ਛੱਡ ਕੇ ਉਹ ਗਰੀਬ ਦੀ ਕੁੱਲੀ ਵਿਚ ਤਾਂ ਹਾਕ ਮਾਰੀ ਜਾ ਕੇ, ਬਈ ਕੁੰਡਾ ਖੋਲੋ। ਇਉਂ ਹੁਣ ਕਹਿੰਦਾ ਸਾਧ ਸੰਗਤ ਗੋਲੇ ਦੇ ਘਰ ਜਾ ਕੇ ਸੁੱਖਾ, ਭੀਸ਼ਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਬੜੇ ਮਨੁੱਖਾ, ਚੁੰਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੁੱਖਾ। ਜਦ ਇਤਨੀ ਉਹਨੇ ਕਹੀ ਨਾ, ਫਿਰ ਪਰਮੇਸ਼ਰ ਬੋਲਿਆ ਸਾਧ ਸੰਗਤ, ਹੱਸ ਬੋਲੇ ਭਗਵਾਨ ਜੀ ਗੁੱਸਾ ਨਹੀਂ ਕਰਿਆ ਹੈ, ਗੁੱਸਾ ਤਾਂ ਇਹਨੂੰ ਤਾਂ ਆਉਂਦਾ ਜਦ ਇਹ ਸਰੀਰ ਨੂੰ ਆਪਣਾ ਆਪਾ ਮੰਨਦਾ ਹੈ। ਮਹਾਤਮਾ ਕਿਉਂ ਨੀ ਗੁੱਸਾ ਮੰਨਦਾ ਕਿਸੇ ਦਾ, ਉਹ ਮਹਾਤਮਾ ਸਰੀਰ ਨੀ ਹੁੰਦਾ ਆਤਮਾ ਹੁੰਦਾ ਹੈ, ਜਦ ਇਹ ਸਰੀਰ ਮੰਨ ਦਿੰਦਾ ਹੋਂ ਤੇ ਸੱਟ ਪੈਂਦੀ ਆ, ਉੱਥੇ ਉਹ ਹੁੰਦੀ ਹੋਈ ਨੀ, ਉੱਥੇ ਉਹ ਨੀ ਹੁੰਦੀ ਆ, ਤਦੇ ਨੀ ਨਾ ਉਹ ਹਰਖਦੇ ਆ। ਇਹ ਦੱਸਿਆ ਬਈ ਹੱਸ ਬੋਲੇ ਭਗਵਾਨ ਜੀ ਸੁਣੋ, ਰਾਜਾ ਹੋਏ ਸਨ ਮੁੱਖਾ, ਕ੍ਰਿਸ਼ਨ ਭਗਵਾਨ ਕਹਿਣ ਲੱਗੇ ਜਰਾ ਮੂਹਰੇ ਨੂੰ ਕਰ ਮੇਰੇ ਕੰਨੀ ਨੂੰ ਪੌਜ ਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਹੋ ਨਾ ਚੁੱਖਾ ਜਿਹੜਾ ਪਿਆਰ ਬਿਦਰ ਦੇ ਅਰ ਬਦਰਾਣੀ ਦੇ ਦਿਲ ਚ ਉਹ ਤੇਰੇ ਨੀ ਹੈ ਮਹਿਲਾਂ ਦੇ ਵਿਚ ਗੋਵਿੰਦ ਭਾਓ ਭੁਗਤ ਦਾ ਭੁੱਖਾ ਪਦਾਰਥਾਂ ਦਾ ਭੁੱਖਾ ਨੀ ਹੈ ਦੁਰਯੋਧਨ ਪਰਮੇਸ਼ਰ ਤਾਂ ਪਿਆਰ ਦਾ ਭੁੱਖਾ ਪੜੋ ਪ੍ਰੇਮ ਦੇ ਨਾਲ ਤੇ ਕੋਈ ਸਵਾਲ ਨੀ ਹੈ ਜਾਤ ਪਾਤ ਦਾ ਦੁਰਯੋਧਨ ਕਹਿਣ ਲੱਗਿਆ ਕਿਵੇਂ ਆਏ ਹੋ ਕਹਿਣ ਲੱਗਿਆ ਮੈਂ ਤਾਂ ਤੇਰੇ ਨਾਲ ਗੱਲਬਾਤ ਕਰਨੀ ਦੇਖ ਪਰਮੇਸ਼ਰ ਦੀ ਨੇਤ ਹੈ ਉਹ ਪਾਂਡਵ ਪੰਜੇ ਚੱਕਰਵਰਤੀ ਰਾਜੇ ਸਨ ਸਾਰੋ ਜੂਆ ਖੇਲੇ ਉਹ ਰਾਜ ਭਾਗ ਹਾਰ ਗਏ ਤੂੰ ਇਉਂ ਕਰ ਮੇਰੀ ਚੰਗੀ ਨਸੀਹਤ ਮੰਨ ਲਾ ਉਹਨਾਂ ਨੂੰ ਪੰਜ ਪਿੰਡ ਦੇ ਰਹਿਣ ਵਾਸਤੇ ਉਹ ਓਂਕਾਰੀ ਕਹਿੰਦਾ ਪੰਜ ਪਿੰਡ ਹੈ ਕਹਿੰਦਾ ਪੰਜ ਪਿੰਡ ਕਹਿੰਦਾ ਮੈਂ ਤਾਂ ਉਹਨਾਂ ਨੂੰ ਇਤਨੀ ਜਗ੍ਹਾ ਦੇਣ ਨੂੰ ਤਿਆਰ ਨੀ ਜਿੰਨੀ ਸੂਈ ਦੇ ਨੱਕੇ ਤੇ ਚੜਦੀ ਹੈ ਹੰਕਾਰ ਤੀ ਸਾਹ ਹੰਕਾਰ ਨੀ ਪਰਮੇਸ਼ਰ ਨੂੰ ਪਾਉਂਦਾ ਗੁਰੂ ਖੋ ਮਿੱਟੀ ਚ ਮਿਲਾ ਦੇਗਾ ਹੰਕਾਰ ਜੇ ਤੈ ਬਚਣਾ ਹੰਕਾਰ ਨੂੰ ਛੱਡ ਦੇ ਨਿਰਹੰਕਾਰ ਹੋ ਜਾ ਤੂੰ ਬਹੁਤ ਸੁਖੀ ਹੋ ਜਾਏਗਾ ਬਹੁਤ ਦੇਵਤਿਆਂ ਵਰਗੀ ਜ਼ਿੰਦਗੀ ਤੂੰ ਬਤੀਤ ਕਰੇਗਾ ਤਕੇ ਵਰਗਾ ਜਵਾਬ ਹਾਂ ਕਹਿੰਦਾ ਜੰਗ ਕਰਕੇ ਲੈ ਲੈਣ ਜੰਗ ਕਰਕੇ ਸਾਰਾ ਰਾਜ ਮੇਰੇ ਤੋਂ ਖੋਹ ਲੈਣ ਨਹੀਂ ਦਿਆਂਗਾ ਆ ਗਿਆ ਕ੍ਰਿਸ਼ਨ ਭਗਵਾਨ ਆ ਕੇ ਕਹਿਣ ਲੱਗਾ ਵੀ ਉਹ ਨੀ ਮੰਨਦਾ ਤੁਸੀਂ ਵੀ ਛੱਤਰੀ ਹੋ ਜੰਗ ਕਰੋ ਉਹਦਾ ਚਾਅ ਜੰਗ ਨੂੰ ਆਈ ਹੈ ਖੈਰ ਤਿਆਰੀ ਹੋ ਗਈ 18 ਖੂਣੀਆਂ ਸੈਨਾ ਕੁਲਸ਼ੇਤਰ ਦੇ ਮੈਦਾਨ ਵਿਚ ਇਕੱਠੀ ਹੋ ਗਈ ਹੁਣ ਸ਼ਰਤਾਂ ਰੱਖੀਆਂ ਗਈਆਂ ਧਰਮ ਯੁੱਧ ਹੁੰਦੇ ਸਨ ਅੱਗੇ ਕ੍ਰਿਸ਼ਨ ਭਗਵਾਨ ਕਹਿਣ ਲੱਗਾ ਮੈਂ ਸ਼ਸਤਰ ਨਹੀਂ ਚਲਾਵਾਂਗਾ ਬਸ ਸਿਰਫ ਅਰਜਨ ਦਾ ਹੱਥ ਰੱਖਾਂਗਾ ਮੈਂ ਬਸ ਉਧਰ ਬੜੇ ਬੜੇ ਸੀ ਜੇ ਭੀਸ਼ਮ ਪਤਾਬਾਂ ਵਰਗੇ ਉਹ ਜਿਹੜੇ ਸਨ ਦਰੋਣਾਚਾਰਜ ਬੜੇ ਬੜੇ ਬਲੀ ਸ਼ੂਰ ਮੇ ਸਨ ਜਿਹੜੇ ਖੈਰ ਜੰਗ ਹੋਇਆ ਜਿੱਤ ਤਾਂ ਉਸ ਦੀ ਆਉਣੀ ਹੈ ਜਿਹਦੇ ਕੰਨੀ ਪਰਮੇਸ਼ਰ ਹੈ ਚਾਹੇ ਯਾਰਾ ਹੋ ਜਾਵੇ ਚਾਹੇ ਗੁਪਤ ਹੋ ਜਾਵੇ ਜਿੱਤ ਪਾਂਡਵਾਂ ਦੀ ਹੋਈ ਉਹ ਜਿਹੜਾ ਕਹਿੰਦਾ ਸੀ ਸੂਈ ਦੇ ਨੱਕੇ ਚੜਨ ਲੱਗੀ ਜ਼ਮੀਨ ਨਹੀਂ ਦਿੰਦਾ ਉਹ ਮਿੱਟੀ ਚ ਮਿਲ ਗਿਆ ਮਰ ਗਿਆ 7 ਆਦਮੀ ਬਚੇ ਸਾਰੇ ਤੇ ਨੌਨਾ ਦੇ 5 ਕਹਿੰਦੇ ਧਰਮਾਤਮਾ ਸਨ ਇਹਨਾਂ ਨੇ ਕ੍ਰਿਸ਼ਨ ਭਗਵਾਨ ਦੇ ਚਰਨਾਂ ਚਰਜ ਕਰੀ ਮਹਾਰਾਜ ਜੀ ਸਾਤੋ ਕੁਛ ਤੋਂ ਖੂਨ ਹੋ ਗਿਆ ਬਹੁਤ ਦੁਨੀਆਂ ਮਰ ਗਈ ਦੂਏ ਤਾਂ ਸਮਾਂ ਡਿੱਗਦੇ ਹੁੰਦੇ ਨੇ ਜਿਹੜੇ ਹੰਕਾਰੀ ਹੁੰਦੇ ਨੇ ਤੇ ਉਹ ਧਰਮਾਤਮਾ ਸਨ ਕਹਿਣ ਲੱਗੇ ਸਾਤੋ ਤਾਂ ਪਾਕ ਹੋ ਗਿਆ ਕਹਿਣ ਲੱਗੇ ਨਹੀਂ ਥੋਤੋਂ ਪ੍ਰਾਸ਼ਤ ਕਰਾ ਦਿੰਦੇ ਹਾਂ ਜਦ ਕੋਈ ਗਲਤੀ ਹੋ ਜਾਵੇ ਤਾਂ ਭਜਨ ਪਾਠ ਕਰਾ ਦੋ ਕੱਟਿਆ ਜਾਂਦਾ ਹੁੰਦਾ ਪ੍ਰਾਸ਼ਤ ਕਰਮ ਕਹਿੰਦੇ ਨੇ ਅਸੀਂ ਖੈਰ ਕਹਿੰਦੇ ਇਉਂ ਜੱਗ ਕਰਾਉਂਦੇ ਹਾਂ ਤੁਹਾਡੇ ਕੋਲੋਂ ਸ਼ਰਤ ਇਉਂ ਰੱਖਾਂਗੇ ਉੱਚੀ ਜਗ੍ਹਾ ਸੰਖ ਰੱਖ ਦਿਆਂਗੇ ਜਦ ਆਪੇ ਹੀ ਵਾਰ ਸੰਖ ਦੇਵੇਗਾ ਨਾ ਫਿਰ ਮੰਨਿਆ ਜਾਵੇਗਾ ਬਈ ਜੱਗ ਸੰਪੂਰਨ ਹੋ ਗਿਆ, ਸ਼ੁਰੂ ਹੋ ਗਿਆ ਜੱਗ। ਸਾਰੇ ਸਾਧੂ ਬ੍ਰਾਹਮਣ ਗਰੀਬ ਗੁਰਬਿਆਂ ਨੂੰ ਨਿਮੰਤਰਣ ਦੇ ਦਿੱਤੇ, ਸਾਰੇ ਛਕ ਗਏ ਸਾਧ ਸੰਗਤ। ਸੰਖ ਨੇ ਆਵਾਜ਼ ਨਹੀਂ ਦਿੱਤੀ, ਉਵੇਂ ਹੀ ਪਿਆ। ਸ਼ੰਕਾ ਪੈਦਾ ਹੋ ਗਿਆ, ਲਾਜ਼ਮੀ ਹੈ ਸ਼ੰਕਾ ਪੈਦਾ ਹੋਣਾ ਹੀ ਸੀ ਨਾ। ਕ੍ਰਿਸ਼ਨ ਭਗਵਾਨ ਦੇ ਚਰਨਾ ਚਾਹੇ ਮਹਾਰਾਜ, ਸਾਡਾ ਤਾਂ ਪਰਿਸ਼ਰਮ ਜਿੰਨਾ ਪਦਾਰਥ ਕਰੋੜਾਂ ਅਰਬਾਂ ਰੁਪਈਆ ਸਾਰਾ ਐਵੇਂ ਚਲਿਆ ਗਿਆ। ਤੁਸੀਂ ਸਰਵਾਗੋ ਦੱਸੋ ਕੀ ਵਿਘਨ ਪੈ ਗਿਆ? ਕਹਿਣ ਲੱਗੇ ਭਾਈ ਤੁਹਾਡੇ ਜੱਗ ਦੇ ਵਿੱਚ ਇੱਕ ਮਹਾਂਪੁਰਸ਼ ਨਹੀਂ ਆਇਆ, ਤੁਹਾਡਾ ਜੱਗ ਸੰਪੂਰਨ ਤਾਂ ਹੀ ਨਹੀਂ ਹੋਇਆ। ਦ੍ਰਿਸ਼ਟ ਕਹਿਣ ਦ੍ਰਿਸ਼ਟਰ ਕਹਿਣ ਲੱਗਿਆ ਮਹਾਰਾਜ ਅਸੀਂ ਤਾਂ ਸਾਰਿਆਂ ਨੂੰ ਨਿਮੰਤਰਣ ਦਿੱਤਾ। ਕਹਿੰਦੇ ਠੀਕ ਹੈ, ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਪ੍ਰਗਟ ਨਹੀਂ ਹੋਣਾ ਚਾਹੁੰਦਾ। ਮਹਾਰਾਜ ਜੀ ਫਿਰ ਉਹ ਕੌਣ ਆ, ਅਸੀਂ ਲਿਆਈਏ ਉਹਨੂੰ ਜਾ ਕੇ? ਕਹਿੰਦੇ ਉਹ ਤੁਹਾਡੇ ਸ਼ਹਿਰ ਚ ਹੀ ਰਹਿੰਦਾ, ਬਾਲਮੀਕ ਭੰਗੀ ਹੈ, ਇੱਥੇ ਭੰਗੀ ਭੁੰਗੀ ਦਾ ਕੋਈ ਸਵਾਲ ਨਹੀਂ ਸਾਧ ਸੰਗਤ, ਇੱਥੇ ਤਾਂ ਕਰਨੀ ਦਾ ਮੁੱਲ ਪੈਂਦਾ ਗੁਰੂ ਘਰ ਦੇ ਵਿੱਚ। ਕਹਿਣ ਲੱਗੇ ਜਾਓ ਉਹਨੂੰ ਲੈ ਆਓ, ਉਹ ਚਰਨ ਪਾ ਦੇਣ ਤੁਹਾਡੇ ਆ ਕੇ ਮਹਿਲਾਂ ਦਾ ਜੱਗ ਦੇ ਵਿੱਚ, ਤੁਹਾਡਾ ਜੱਗ ਸੰਪੂਰਨ ਹੋ ਜਾਵੇਗਾ। ਹੁਣ ਦੇਖੋ ਸਾਧ ਸੰਗਤ ਪੰਜ ਭਰਾ ਸਨ, ਬਾਰੋ ਵਾਰੀ ਜਾਂਦੇ ਨੇ, ਪਹਿਲਾਂ ਅਰਜਨ ਗਿਆ, ਹੁਣ ਉਹ ਵਿਚਾਰੇ ਗਰੀਬ। ਸਾਡੇ ਗੁਰੂ ਨੇ ਤਾਂ ਦੱਸਿਆ ਨੀਤ ਜਾਤ ਹਰ ਜਪਦੇ ਆ ਉੱਤਮ ਪਦ ਵੀ ਪਾਏ, ਜਾਤ ਦਾ ਸਵਾਲ ਨੀ। ਕੋਈ ਪਰਮੇਸ਼ਰ ਦੀ ਬੰਦਗੀ ਕਰਕੇ ਦੇਖ, ਇਉਂ ਜਾ ਕੇ ਦਲੀਜ ਤੇ ਪਹਿਲਾਂ ਤਾਂ ਨਮਸਕਾਰ ਕਰੀ, ਟੁੱਟੀ ਹੋਈ ਛਪਰੀ ਆ, ਪੁਰਾਣੇ ਲੀੜੇ ਨੇ ਉਹਨੇ ਪਾਏ ਹੋਏ, ਬਾਲਮੀਕ ਦੇ ਬੈਠਾ, ਮਸਤੀ ਦੇ ਵਿੱਚ ਬੈਠਾ, ਰੰਗਿਆ ਹੋਇਆ ਨਾ ਰੱਤਾਂ ਦੇ ਵਿੱਚ, ਚੜਿਆ ਹੋਇਆ ਨਾ ਰੰਗ, ਖੜਾ ਹੋ ਗਿਆ ਬਾਲਮੀਕ ਦੇਖ ਕੇ। ਜਿਹੜੇ ਸਤਪੁਰਖ ਹੁੰਦੇ ਨੇ ਆਪਣੀ ਕਰਨੀ ਨੂੰ ਉਹ ਲੁਕਾਉਂਦੇ ਹੁੰਦੇ ਨੇ, ਜਿਹੜੇ ਆਮ ਆਏ ਹੁੰਦੇ ਨੇ ਬਲੂਰੇ ਜੇ, ਇਹ ਵਾਹ ਮਾੜੀ ਜੀ ਕਰੀ ਤੇ ਐ ਕਰਤਾ ਮੈਂ ਸੁਖਮਨੀ ਸਾਹਿਬ ਦੇ, ਚਾਰ ਪਾਠ ਕਰਤੇ ਜੀ, ਕੀ ਕਰਤਾ ਤਾਂ ਚਾਰ ਪਾਠ ਕਰਤੇ। ਮਹਾਂਪੁਰਸ਼ ਆਪਣੀ ਕਰਮਨੀ ਨੂੰ ਲੁਕੋ ਲੈਂਦੇ ਨੇ ਸਾਂ, ਜਦ ਕਹਿੰਦੇ ਦਰਖਤ ਨੂੰ ਫੜ ਲੱਗਦੇ ਨੇ ਨਿਮ ਜਾਂਦਾ ਗੁਰਮੁਖ, ਇਹਨੂੰ ਫੜੇ ਹੀ ਨੀ, ਬਸ ਉਈ ਚੱਕ ਕੇ ਭੱਜਿਆ ਫਿਰੀ ਜਾਂਦਾ। ਮੈਨੂੰ ਸੰਤਾਂ ਨੇ ਜੀ ਸਭ ਕੁਛ ਬਖਸ਼ ਦਿੱਤਾ, ਲੈ ਤੈਨੂੰ ਹੀ ਬਖਸ਼ਿਆ ਸੰਤਾਂ ਨੇ ਤਾਂ, ਹੋਰ ਕੋਈ ਆਈ ਨੀ ਸੀ ਸੰਤਾਂ ਨੂੰ, ਸਭ ਝੂਠ ਹੈ ਸਾਧ, ਸਾਰਾ ਪਖੰਡ ਹੈ। ਜਦ ਇਹਨੂੰ ਵਸਤੂ ਮਿਲ ਜਾਣੀ ਹੈ ਨਾ, ਜਦ ਮੋਤੀ ਦੇ ਵਿੱਚ ਸ਼ਾਂਤੀ ਬੂਦ ਪੈ ਜਾਣੀ, ਇਹਨੂੰ ਥੱਲੇ ਬੈਠ ਜਾਣ, ਫਿਰ ਮੋਤੀ ਬਣ ਜੇ। ਆਹੋ ਇਹ ਤਾਂ ਵਸਤੂ ਹੀ ਐਸੀ ਹੈ, ਇਹ ਤਾਂ ਦੱਸਣ ਦੇ ਪਿੱਛੇ ਤਾਂ ਹੈ ਨੀ ਹੈ ਕਿਸੇ ਦੇ, ਉਹ ਹੀ ਅਨੁਭਵ ਕਰਦਾ ਜਿਹਨੂੰ ਪ੍ਰਾਪਤ ਹੋਈ ਹੋਈ ਹੈ। ਕਹਿਣ ਲੱਗੇ ਉਹ ਕਹਿਣ ਲੱਗਿਆ ਰਾਜਨ ਤੁਸੀਂ ਕਾਹਨੂੰ ਆਉਣਾ ਸੀ, ਤੁਸੀਂ ਹੁਕਮ ਕਰ ਦਿੰਦੇ ਮੈਂ ਉੱਥੇ ਝਾੜੂ ਮਾਰ ਦਿੰਦਾ ਤੁਹਾਡੇ ਆ ਕੇ। ਇਹ ਗਰੀਬ ਝਾੜੂ ਹੀ ਮਾਰਦੇ ਨੇ ਨਾ, ਖੈਰ ਕਿੱਤਾ ਬੱਚੇ ਪਾਲਣੇ ਨੇ ਤਾਂ ਇਉਂ। ਉਹ ਕਹਿਣ ਲੱਗਾ ਨਹੀਂ ਮਹਾਰਾਜ ਜੀ ਸਾਨੂੰ ਭੁਲਾਓ ਨਾ, ਸਾਨੂੰ ਕ੍ਰਿਸ਼ਨ ਭਗਵਾਨ ਨੇ ਕਿਹਾ ਸਾਨੂੰ ਸ਼ਰਧਾ, ਸਾਡੇ ਗੁਰੂ ਨੇ ਉਹ ਸਾਨੂੰ ਪੂਰਾ ਭਰੋਸਾ ਵੀ ਤੂੰ ਬ੍ਰਹਮ ਗਿਆਨੀ ਹੈ। ਕਹਿੰਦਾ ਵੀ ਬ੍ਰਹਮ ਗਿਆਨੀ ਭਗਤ ਨਹੀਂ ਆਇਆ ਹੈ? ਕਹਿਣ ਲੱਗਾ ਨਹੀਂ, ਹਾਂ ਸੇਵਾ ਕਰਾਉਣੀ ਮੈਂ ਤਿਆਰ ਹਾਂ ਜਾਣ ਨੂੰ। ਜਦ ਉਹ ਨਾ ਹੀ ਹਟਿਆ ਫਿਰ ਵਾਲਮੀਕਿ ਜੀ ਕਹਿਣ ਲੱਗੇ ਵੀ ਇਉਂ ਗੱਲ ਸੁਣ ਲੈ ਬਈ, ਅਸੀਂ ਇਹ ਮਰਜ਼ਾਦਾ ਭੰਗ ਕਰਨੀ ਆ, ਸਾਡਾ ਤੁਹਾਡੇ ਚੌਂਕੇ ਤੇ ਬੈਠ ਕੇ ਅਧਿਕਾਰ ਨੀ ਹੈ। ਮੈਨੂੰ ਵੀ ਦੋਸ਼ ਲੱਗੂ ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਦੋਸ਼ ਲੱਗ ਗਿਆ, ਤੁਸੀਂ ਵੀ ਜੱਗ ਕਰਿਆ। ਹਾਂ ਇੱਕ ਸਮੇਤ ਜੱਗ ਦਾ ਜਾਣੀ, ਜੱਗ ਦਾ ਫਲ ਮੈਨੂੰ ਪਹਿਲਾਂ ਦੇ ਦਿਓ, ਉਹ ਫਲ ਦਿਓ ਪਾਪ ਲੱਗਣੇ ਦੀ ਨਿਮਿਰਤੀ ਵਾਸਤੇ, ਫਿਰ ਮੈਂ ਜਾ ਕੇ ਤੁਹਾਡੇ ਭੋਜਨ ਛਕ ਲੈਣਾ। ਉਹ ਕਹਿੰਦਾ ਜੀ ਇੱਕੋ ਹੀ ਜੱਗ ਰੰਭਿਆ ਤੇ ਉਹੀ ਨਹੀਂ ਸਫਲ ਆਇਆ, ਦੇਖ ਕਿੱਥੋਂ ਦਈਏ, ਪੰਜੇ ਹੀ ਆਏ ਨਹੀਂ ਗਏ ਵਾਲਮੀਕ ਜੀ। ਫਿਰ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗੇ ਕੀ ਕਹਿੰਦੇ ਨੇ? ਉਹ ਇਉਂ ਕਹਿੰਦੇ ਨੇ, ਦਰੋਪਤਾ ਨੂੰ ਸੱਦਿਆ, ਕਹਿੰਦੇ ਨੰਗੇ ਪੈਰੀ ਜਾਈ, ਸ਼ਰਧਾ ਭਾਵਨਾ ਦੇ ਨਾਲ ਜਾਈ, ਐ ਨਾ ਸਮਝੀ ਵੇ ਚੂੜਾ ਨਾ, ਉਹ ਤਾਂ ਪਰਮੇਸ਼ਰ ਹੈ, ਪਰਮੇਸ਼ਰ ਦਾ ਭਗਤ ਹੈ, ਪਰਮੇਸ਼ਰ ਦੇ ਹਰ ਭਗਤ ਦੇ ਵਿੱਚ ਫਰਕ ਨਹੀਂ ਹੁੰਦਾ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਮਿਖੇ ਸਮਾਏ। ਇਹ ਇੱਕ ਵਸਤਾ ਹੁੰਦੀ ਹੈ, ਸਰੀਰ ਨਹੀਂ ਹੁੰਦਾ, ਸਰੀਰ ਉਹੀ ਹੈ ਪੰਗੀ ਵਾਲਾ ਹੀ, ਪਰ ਜਿਹੜੀ ਵਸਤਾ ਉਸਦੀ ਉਹ ਪਰਮੇਸ਼ਰ ਦੇ ਵਿੱਚ ਭੇਦ ਹੋਇਆ ਹੋਇਆ, ਪਰਮੇਸ਼ਰ ਦੇ ਯਾਰ ਉਹਦੇ ਵਿੱਚ। ਦੱਸਿਆ ਨਾ ਕਬੀਰ ਸਾਹਿਬ ਜੀ ਦੀ ਜਦ ਅਵਸਥਾ ਆਈ, ਕਬੀਰ ਸਾਹਿਬ ਜੀ ਨੇ ਫਿਰ ਸਲੋਕ ਦੇ ਵਿੱਚ ਲਿਖ ਦਿੱਤਾ ਸਾਧ ਸੰਗ ਦੱਸ ਨੇ ਬਈ ਨਹੀਂ ਹੋ ਰਿਹਾ, ਇਉਂ ਦੱਸਿਆ ਵੀ ਕਬੀਰ ਕਹਿਣ ਲੱਗਿਆ ਵੀ ਹੁਣ ਇਉਂ ਨੀ ਸਾਨੂੰ ਪਛਾਣ ਸਕਦਾ ਕੋਈ, ਮੈਂ ਰਾਬਾ ਜਾਂ ਰੱਬ ਕਬੀਰ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਨੀ। ਇਹ ਵਸਤਾ ਹੈ, ਸਰੀਰ ਰਹਿਦਾ ਰਹਿਦਾ ਹੀ ਨੇ, ਵਸਤਾ ਹੁੰਦੀ ਆ ਗੁਰਮੁਖਾਂ ਦੇ ਸਾਧਨਾ। ਸਿੱਖ ਗੁਰੂ, ਗੁਰੂ ਸਿੱਖ ਵਾ, ਇੱਕੋ ਹੀ ਵਧੇਰੇ ਚਲਾਵੇ, ਹੈ ਕਿ ਨਹੀਂ? ਦੱਸਦਾ ਨਾ ਗੁਰੂ ਆਪਣਾ, ਫਿਰ ਕਿਉਂ ਨੀ ਸੱਚ ਮੰਨਦੇ? ਇਹ ਆਪਣੇ ਅੰਦਰ ਅਜੇ ਊਣਤਾਈਆਂ ਨੇ, ਜਿੰਨਾ ਚਿਰ ਊਣਤਾਈਆਂ ਨਹੀਂ ਕੱਢਦੇ ਕਦੇ ਸ਼ਾਂਤੀ ਨਹੀਂ ਆਵੇਗੀ। ਬਸ ਜਾਂ ਗੁਰੂ ਨੇ ਫੈਸਲਾ ਕਰ ਦਿੱਤਾ। ਖੈਰ ਦਰੋਪ ਤਾਂ ਆਈ, ਸ਼ਰਧਾ ਦੇ ਨਾਲ ਆਈ, ਨਮਸਕਾਰ ਕਰੀ, ਕਹਿਣ ਗਈ ਮਹਾਰਾਜ ਜੀ, ਕਹਿੰਦੇ ਭਾਈ ਅਸੀਂ ਤਾਂ ਕਹਿਤਾ। ਹੁਣ ਉਹ ਦੇਖੋ ਧਰਮ ਸ਼ਾਸਤਰਾਂ ਨਾ ਜਿਹੜਾ ਹਰ ਇੱਕ ਲਾਗੂ ਕਾਨੂੰਨ ਲਾਗੂ ਹੁੰਦਾ ਉਸ ਤੇ। ਕਹਿਣ ਲੱਗੀ ਮਹਾਰਾਜ ਜੀ, ਧਰਮ ਸ਼ਾਸਤਰ ਦੇ ਵਿੱਚ ਲਿਖਿਆ ਵੀ ਜਿਹੜਾ ਮਹਾਂਪੁਰਸ਼ਾਂ ਕੰਨੀ ਨੂੰ, ਗੁਰੂਆਂ ਕੰਨੀ ਨੂੰ, ਆਪੋ ਆਪਣੇ ਮਤ ਅਨੁਸਾਰ ਜਿਹੜਾ ਜਾਂਦਾ ਨਾ, ਕਹਿੰਦੇ ਉਸ ਨੂੰ ਇੱਕ ਕਦਮ ਦਾ ਅਸਮੇਧ ਜੱਗ ਦਾ ਫਲ ਮਿਲ, ਭਾਵਨਾ ਨਾਲ ਜਾਂਦਾ। ਦੇਖੋ ਮੈਂ ਨੰਗੇ ਪੈਰੀ ਭਾਵਨਾ ਦੇ ਨਾਲ ਤੁਹਾਡੇ ਕੰਨੀ ਆਈ ਆ, ਜਾਂਦੇ ਹੋਏ ਕਦਮ ਮਿਲਾਂਗੇ, ਇੱਕ ਕਦਮ ਦਾ ਫਲ ਆਪਨੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ। ਸਾਡੇ ਘਰ ਜਾ ਕੇ ਚਰਨ ਪਾਓ ਸਾਡੀ, ਗਰੀਬਾਂ ਦੀ ਕੁੱਲੀ ਪਵਿੱਤਰ ਕਰੋ, ਨਾਲੇ ਸਾਡਾ ਜੱਗ ਸਫਲਾ, ਸਾਡਾ ਖਰਚ ਕੀਤਾ ਹੋਇਆ ਸਫਲਾ ਹੋ ਜਾਏ। ਉੱਠ ਕੇ ਖੜੇ ਹੋ ਗਏ, ਮਰਯਾਦਾ ਆ ਗਈ ਨਾ, ਉੱਠ ਕੇ ਖੜੇ ਹੋ ਗਏ ਬਾਲਵੀਕ ਜੀ, ਚਲੇ ਗਏ ਸਾਧ ਸੰਗਤ, ਜਾ ਕੇ ਭੋਜਨ ਸਕਿਆ। ਸੰਖ ਨੇ ਫਿਰ ਆਵਾਜ਼ ਦਿੱਤੀ, ਜੱਗ ਸਪੂਰਨ ਹੋ ਗਿਆ। ਇਹੋ ਦੱਸਿਆ ਵੀ ਗੁਰੂ ਕੇ ਦਰਬਾਰ ਆਉਣ ਵਾਲਿਆਂ ਨੂੰ ਆਪਣਾ ਵੀ ਗੁਰੂ ਸਾਹਮਣੇ ਪ੍ਰਕਾਸ਼ ਹੈ। ਜੇ ਆਪਾਂ ਇਤਨੀ ਸ਼ਰਧਾ ਲੈ ਕੇ ਆਵਾਂਗੇ, ਆਪਾਂ ਨੂੰ ਵੀ ਇਸੇ ਤਰ੍ਹਾਂ ਹੀ ਫਲ ਮਿਲੇਗਾ। ਆਓ ਸਾਧ ਸੰਗਤ, ਇਹ ਹੀ ਆਪਾਂ ਨੇ ਸ਼ੁਰੂ ਕਰਿਆ ਸੀ ਪਹਿਲੇ ਦਿਨ, 6 ਦਿਨ ਹੋ ਗਏ, ਹੁਣ ਹੋਰ ਵੀ ਸੀ ਬਹੁਤ, ਫਿਰ ਹੁਣ ਬਦਲੀ ਕਰਾਂਗੇ ਕੰਮ। ਇਹੋ ਸਾਧ ਸੰਗਤ ਆਓ, ਕੋਈ ਪ੍ਰੇਮੀ ਆਪਣੇ ਇਸ਼ਟ ਗੁਰੂ ਕੰਨੀ ਨੂੰ, ਆਨ ਮਤਾਂ ਦਾ ਵੀ ਆਪਣੇ ਇਸ਼ਟ ਕੰਨੀ ਨੂੰ ਜਾਂਦਾ, ਸ਼ਰਧਾ ਭਾਵਨਾ ਦੇ ਨਾਲ ਜਾਣਾ। ਅੱਗੇ ਫਿਰ ਨਮਸਕਾਰ ਦਾ ਫਲ ਹੈ, ਉਹ ਫੇਰ ਅੱਗੇ ਗਾਹਾਂ ਹੌਲੀ ਹੌਲੀ ਚੱਲਾਂਗੇ। ਆਓ ਦੱਸਿਆ ਵੀ ਇੱਕ ਕਦਮ ਦਾ, ਇੱਕ ਸਮੇਤ ਜੱਗ ਦਾ ਫਲ ਮਿਲਦਾ। ਆਓ ਆਓ, ਟਾਈਮ ਹੋ ਗਿਆ, ਹੁਣ ਟਾਈਮ ਨੀ ਹੁਣ ਇਜਾਜ਼ਤ ਦਿੰਦਾ ਅੱਗੇ ਜਾਣ ਦੀ। ਹੁਣ ਗੁਰੂ ਸਤੋਤਰ ਦੇ ਵਿਚ ਬੋਲਣਾ, ਸਾਧ ਸੰਗਤ ਦੀਵਾਨ ਹੈ ਨਾ ਜਿਹੜਾ, ਹੁਣ ਕੱਲ ਨੂੰ ਇੱਥੇ ਨੀ ਲੱਗੇਗਾ, ਕੱਲ ਨੂੰ ਸਿੰਘ ਸਭਾ ਗੁਰਦੁਆਰਾ, ਗੁਰਦੁਆਰੇ ਤਾਂ ਇੱਕੋ ਹੀ ਹੁੰਦੇ ਨੇ ਸਾਰੇ, ਜਿੱਥੇ ਗੁਰੂ ਪ੍ਰਕਾਸ਼ ਹੋ ਗਿਆ ਨਾ, ਉਹ ਸਾਰੇ ਗੁਰਦੁਆਰੇ ਹੀ ਨੇ ਸਾਧ ਸੰਗਤ। ਇਹ ਤਾਂ ਐਵੇਂ ਬਸ, ਇਹ ਨੀ ਹੋਣਾ ਚਾਹੀਦਾ, ਪਰ ਸ਼ਾਂਤੀ ਕਿੱਥੋਂ ਆਊਗੀ? ਸ਼ਾਂਤੀ ਤਾਂ ਤਦ ਆਊਗੀ ਜਦ ਇਹ ਦੁੰਦ ਪਦ ਨੂੰ ਛੱਡੇਗਾ। ਜਿੰਨਾ ਚਿਰ ਇਹ ਦੁੰਦ ਪਦ ਦੇ ਵਿੱਚ ਆ, ਸ਼ਾਂਤੀ ਕਿੱਥੋਂ ਮਿਲ ਜਾਏਗੀ? ਨਹੀਂ ਮਿਲੇਗੀ, ਤੇਰੀ ਦੁਨੀਆਂ ਮਰੀ ਜਾਂਦੀ ਹੈ, ਇੱਥੇ ਲੜ ਲੜ ਕੋ ਬਣਦਾ। ਆਓ ਮਹਾਂਪੁਰਸ਼ ਤਾਂ ਇਹਨਾਂ ਗੱਲਾਂ ਤੇ ਟਾਂਕ ਹੁੰਦੇ ਨੇ, ਬੋਲੇ ਆ ਉੱਥੇ ਰਹੀਏ ਜਿੱਥੇ ਸਾਰੇ ਅੰਨੇ ਦਾ ਦੇਖ ਲਾਉਣ ਵਾਸਤਾ। ਇਹ ਵੀ ਗੁਰਸਿੱਖ ਦੀ ਵਾਸਤਾ, ਇੱਕ ਨਾ ਸਾਨੂੰ ਕੋਈ ਜਾਣੇ ਕਰੇ, ਨਾ ਸਾਨੂੰ ਕੋਈ ਮੰਨੇ, ਕਿਉਂ ਬਿਰਤੀ ਟੁੱਟਦੀ ਆਤਮਾ ਨਾਲ। ਉਸ ਵਾਸਤਾ ਦੇ ਬੁੱਲੇ ਨੇ ਕਹੀ ਹੈ। ਆਓ ਹੁਣ ਗੁਰੂ ਸੂਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਆਨੰਦ ਸਾਹਿਬ ਪੜਾਂਗੇ, ਫਿਰ ਗੁਰੂ ਸਤੋਤਰ ਪੜਾਂਗੇ, ਫਿਰ ਅਰਦਾਸ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ, ਫਿਰ ਪ੍ਰਸ਼ਾਦ ਲੈ ਕੇ ਸੰਗਤ ਬਹੁਤ ਇਕੱਠ ਹੈ, ਹੌਲੀ ਹੌਲੀ ਪ੍ਰੇਮ ਨਾਲ ਸੰਤ ਮਹਾਰਾਜ ਜੀ ਜਾਣਗੇ ਕਿਸੇ ਨੇ ਹਰਕਤ ਨਹੀਂ ਕਰਨੀ ਹੈ। ਜਿਵੇਂ ਬੈਠੇ ਐਵੇਂ ਹੀ ਬੈਠੇ ਰਹੋ, ਊਂ ਦਰਸ਼ਨ ਕਰੋ, ਸਿਰ ਨਵਾ ਦਿਓ, ਊਂ ਭਾਵਨਾ ਅੰਦਰੋਂ ਹੀ ਕਰ ਲਓ, ਫਲ ਉਹੀ ਮਿਲ ਜਾਏਗਾ, ਉਹ ਜਾ ਰਹੇ ਫਲ।